سکنا تنوا مہاراج جی پاون پوتر خزوری اندر سوبائی مان ہوئے بیٹھے گرو سوارے ست سنگی جنوں اج سمچا سکھ جگت جس دے اندر ہرمندر صاحب دربار صاحب شری اکال تخت صاحب لئی تڑپ ہے اور جو انہاں شہیداں دے ڈلے ہوئے خون دی قدر جانتا ہے اج وہ ستگرو جی دی چرن شرن وچ بیٹھ کے گرمت دے اصول انسار ایک تاں آپے نوں پرچولن دا یتن کردے نے تے دوسرا گرو کے شبد دی ٹیک لے کے انہاں مہان شہیداں نوں یاد کر کے یتن کردے نے اپنی اتیت تو سکھیا لے کے اپنے بھوک وچ کچھ آپاں سمجھ جائے. آؤ کرو کرپالتا تن گرو گرنتھ صاحب دی بانی ول تھوڑا جہا آپ جی دا دھیان دوانا چاہنا وا. صاحب تن گرو گرنتھ صاحب کرپا کرے اسی دربار صاحب دے حملے سبندی بھی اور اس تو پہلا جڑے حملے ہوئے نے میرے چت چ آیا بھی تقریباً جدوں بھی حملاور نو سودن واسطے کیوں گیا ہے وہ جوڑیاں دے روپ وچ گئے. آؤ تن گرو گرنتھ صاحب دی ٹیک لے کے شبد دے آسرے آپ نال وچار کرنی ہے. کرو کرپالتا گرو بخشی فتح پروان کرو جی. واہ گرو جی کا خالصہ واہ گرو جی کی فتح. گر سکھی دے اندر گربانی سکھی دی بنیاد ہے تے شہادت اس سکھی دا کلس ہے. گربانی سکھی دا مول ہے تے شہادت اس وچوں ملیا ہویا ایک امولک فل ہے. ایوں کہہ لیے کہ گربانی سانو دس دیئے تو زندگی جینی کیویں میں ਤੇ ਕੁਰਬਾਨੀ ਸਾਨੂੰ ਦੱਸਦੀ ਹੈ ਤੂੰ ਨਿਰਭਉ ਤੇ ਨਿਰਵੈਰ ਰਹਿ ਕੇ ਮਰਨਾ ਕਿਵੇਂ ਹੈ। ਦੋਨਾਂ ਦਾ ਸੁਮੇਲ ਹੈ, ਦੋਨਾਂ ਨੂੰ ਵੱਖ ਨਹੀਂ ਕਰ ਸਕਾਂਗੇ। ਤੇ ਅੱਗੇ ਮੈਂ ਅਰਜ਼ ਕਰਾਂਗਾ ਕਿ ਗੁਰੂ ਦੇ ਸ਼ਬਦ ਦੀ ਰੋਸ਼ਨੀ ਵਿੱਚ ਸੂਰਮਾ ਕੌਣ ਹੈ? ਕੇਵਲ ਜ਼ਬਾਨੀ ਕਲਾਮੀ ਕਹਿ ਲੈਣਾ, ਦੋ ਘੜੀਆਂ ਲਈ ਜਜ਼ਬਾਤ ਪੈਦਾ ਕਰ ਲੈਣਾ, ਇਹਦਾ ਨਾਮ ਕੇਵਲ ਸੂਰਮਤਾ ਹੀ ਨਹੀਂ। ਦੇਖੋ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੇ ਆ, ਗ੍ਰੰਥ ਨੂੰ ਪਿੱਛੇ ਛੱਡ ਕੇ ਕੋਈ ਵੀ ਗੁਰਮਤ ਦੀ ਗੱਲ ਨਹੀਂ ਹੋ ਸਕਦੀ। ਗੁਰਮਤ ਦਾ ਹੱਲ ਪਹਿਲੂ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਦੇਖਣਾ ਚਾਹੀਦਾ। ਕਦੀ ਆਪਾਂ ਇਨਕਾਰੀ ਨਹੀਂ ਹੋ ਸਕਾਂਗੇ ਇਸ ਚੀਜ਼ ਤੋਂ। ਜੇ ਕੋਈ ਹੁੰਦਾ ਉਹਦੇ ਤੇ ਤਰਸ ਹੀ ਕੀਤਾ ਜਾ ਸਕਦਾ, ਉਹਨੂੰ ਕਿਹਾ ਕੁਛ ਨਹੀਂ ਜਾ ਸਕਦਾ। ਸਾਹਿਬਤਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਅਨੁਸਾਰ ਗੁਰਬਾਣੀ ਤੇ ਕੁਰਬਾਨੀ ਦਾ ਸੁਮੇਲ ਹੈ। ਗੁਰਬਾਣੀ ਬੁਨਿਆਦ ਹੈ ਤੇ ਕੁਰਬਾਨੀ ਕਲਸ਼ ਹੈ। ਗੁਰਬਾਣੀ ਸਾਨੂੰ ਦੱਸਦੀ ਹੈ ਜ਼ਿੰਦਗੀ ਨੂੰ ਨਿਰਭਉ ਤੇ ਨਿਰਵੈਰ ਜੀਣਾ ਕਿਵੇਂ ਹੈ ਤੇ ਸੱਚ ਜਾਣੋ। ਕੁਰਬਾਨੀ ਸਾਨੂੰ ਦੱਸਦੀ ਹੈ ਆਪਾਂ ਮਰਨਾ ਕਿਵੇਂ ਹੈ। ਪਹਿਲੀ ਵਾਰੀ ਇੱਕ ਸਤਿਗੁਰੂ ਗ੍ਰੰਥ ਸਾਹਿਬ ਜੀ ਨੇ ਜਿੰਨੇ ਵਿੱਚ ਮਰਨ ਦੀ ਜਾਂਚ ਵੀ ਦੱਸੀ ਗਈ, ਕੇਵਲ ਇਹ ਹੀ ਨਹੀਂ ਦੱਸਿਆ ਤੂੰ ਜੀਣਾ ਕਿਵੇਂ। ਕਹਿਣ ਲੱਗੇ ਆ ਮੈਂ ਤੈਨੂੰ ਦੱਸਾਂ ਕਿ ਮਰਨਾ ਕਿਵੇਂ ਨੇ। ਲੋਕ ਮਰਦੇ ਰਹੇ ਪਰ ਮਰਨਾ ਨਹੀਂ ਆਇਆ। ਉੱਥੇ ਹਜ਼ੂਰ ਦੇ ਸ਼ਬਦ ਅਸੀਂ ਪੜ੍ਹਨੇ ਹਾਂ ਕਿ ਕਿਆ ਜਾਣਾ ਕਿਵ ਮਰਾਂਗੇ। ਉਹਨਾਂ ਸ਼ਹੀਦਾਂ ਨੂੰ ਯਾਦ ਤਾਂ ਕਰਨੇ ਹਾਂ ਜਿਨ੍ਹਾਂ ਨੇ ਸਾਹਿਬ ਨੂੰ ਵੀ ਚੇਤੇ ਕੀਤਾ ਤੇ ਆਪਣੇ ਸ਼ਹਾਦਤ ਦੇ ਜਾਮ ਪੀ ਕੇ ਮਰਨਾ ਵੀ ਸਫਲ ਕਰ ਲਿਆ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਜਦੋਂ ਸਾਹਿਬ ਚੇਤੇ ਹੋਵੇ ਉਦੋਂ ਬੰਦੂਕ ਦੀ ਨਿਕਲੀ ਕੋਈ ਗੋਲੀ ਵੀ ਸੁੱਖ ਬਣ ਜਾਂਦੀ ਏ। ਜੇ ਸੱਚ ਜਾਣੋ ਸਾਹਿਬ ਚੇਤੇ ਨਹੀਂ ਉਦੋਂ ਸੋਹਣੀਆਂ ਸੇਜਾਂ ਵੀ ਦੁੱਖ ਬਣ ਜਾਂਦੀਆਂ। ਸਾਹਿਬ ਚੇਤੇ ਹੋਣਾ ਪਹਿਲੀ ਗੱਲ ਹੈ। ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ, ਤੇ ਜੇ ਸਾਹਿਬ ਨੂੰ ਮਨਫੀ ਕਰਕੇ ਬੰਦਗੀ ਨੂੰ ਇੱਕ ਪਾਸੇ ਛੱਡ ਕੇ ਸ਼ਬਦ ਦੀ ਕਮਾਈ ਨੂੰ ਇੱਕ ਪਾਸੇ ਛੱਡ ਕੇ ਚੱਲਾਂਗੇ ਤੇ ਫਿਰ ਗੁਰੂ ਕਲਗੀਧਰ ਕਹਿੰਦੇ ਨੇ ਕਿ ਸ਼ੁੱਧ ਸਿਪਾ ਦੁਰੰਤ ਦੁਬਾ ਸੋ ਸਾਜ ਸੁਣਾ ਦੁਰਜਾਨ ਦਲੇਂਗੇ। ਭਾਰੀ ਗੁਮਾਨ ਭਰਾ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ। ਤੋਰ ਅਰੀਨ ਮਰੋਰ ਮਵਾਸਨ ਮਾਪੇ ਮਤੰਗਨ ਮਾਨ ਮਲੇਂਗੇ। ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ। ਜੇ ਉਸ ਸਾਈਂ ਦੀ ਮਿਹਰ ਨਹੀਂ, ਜੇ ਤੇਰੇ ਕੋਲ ਬੰਦਗੀ ਨਹੀਂ, ਤੇ ਫਿਰ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਬਚਨ ਕਿਹਾ ਭਾਈ ਸਾਹਿਬ ਉਹਨਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਸ਼ੇਰ ਦੀ ਤਰ੍ਹਾਂ ਗਰਜੇ ਤੇ ਉਸੇ ਸ਼ੇਰ ਦੀ ਇੱਕ ਆਵਾਜ਼ ਹੈ ਕਿ ਕੇਵਲ ਤਾਂ ਕੇਵਲ ਸਵਾਰਥ ਨੂੰ ਮੁੱਖ ਰੱਖ ਕੇ ਖੌਮੇ ਦੀ ਖਾਤਰ ਮਰਨ ਨਾਲ ਮੁਕਤੀ ਨਹੀਂ, ਨਾ ਭੀਜੈ ਭੇੜ ਮਰੈ ਭੇੜ ਸੂਰ। ਸਾਹਿਬ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਨੇ। ਪਰ ਇਹਦਾ ਭਾਵ ਇਹ ਨਾ ਸਮਝਣਾ ਕਿ ਮਰਨ ਵਾਲੇ ਪਾਸੇ ਉਹ ਕੰਨੀ ਕਤਰਾਣਾ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਸ਼ੁਰੂ ਕਰਨੀ ਹੈ ਗੱਲ ਗੁਰੂ ਨਾਨਕ ਸਾਹਿਬ ਤੋਂ। ਹਰ ਗੁਰੂ ਸਾਹਿਬ ਨੇ ਮੌਤ ਦੀ ਗੱਲ ਕੀਤੀ ਤੇ ਅਸਲ ਵਿੱਚ ਆਤਮਕ ਪੱਧਰ ਤੇ ਜ਼ਿੰਦਗੀ ਜੀਣ ਵਾਲਾ ਉਹ ਮੌਤ ਨੂੰ ਕੇਵਲ ਇੱਕ ਚੋਲਾ ਬਦਲਣਾ ਸਮਝਦਾ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹਨੇ ਹਾਂ ਤੇ ਉਹਨਾਂ ਮੌਤ ਦੀ ਆਵਾਜ਼ ਦਿੰਦਿਆਂ ਕਿਹਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਅੱਜ ਉਹਨਾਂ ਸੂਰਿਆਂ ਨੂੰ ਚੇਤੇ ਪਿਆ ਕਰਨੇ ਆ ਜਿਹੜੇ ਪੁਰਜਾ ਪੁਰਜਾ ਕੱਟ ਮਰੇ ਖੇਤ ਨਹੀਂ ਛੱਡਿਆ, ਜਿਹੜੇ ਮਾਰਗ ਤੇ ਚੱਲ ਪਏ ਭਾਵੇਂ ਕਿਤਨੀ ਦੂਰ ਗਏ। ਤਨ ਤੇ ਠੀਕਰੇ ਤਾਂ ਭੰਨ ਲੈ ਪਰ ਸੱਚ ਜਾਣੋ ਇਸ ਮਾਰਗ ਤੋਂ ਪਿੱਛੇ ਹਟੇ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਅੰਗਦ ਸਾਹਿਬ ਦਾ ਸਮਾਂ ਆਇਆ, ਉਹਨਾਂ ਨੇ 63 ਸਲੋਕਾਂ ਵਿੱਚ ਸਭ ਤੋਂ ਪਹਿਲਾਂ ਸਲੋਕ ਇਹ ਕਿਹਾ ਹੈ ਕਿ ਜਿਸ ਪਿਆਰੇ ਨੂੰ ਤੂੰ ਪਿਆਰ ਕਰਨਾ ਹੈ ਆਪਣੇ ਪਿਆਰੇ ਤੇ ਕੋਈ ਵੀ ਹੱਥ ਚੁੱਕੇ ਤੇ ਉਸ ਤੋਂ ਪਹਿਲਾਂ ਤੂੰ ਆਪਣੇ ਆਪ ਨੂੰ ਕੁਰਬਾਨ ਕਰ ਦੇ, ਅਸਲ ਵਿੱਚ ਸੱਚਾ ਸਿੱਖ ਤੂੰ ਤਾਂ ਬਣੇਗਾ। ਦੇਖੋ, ਮੈਂ ਇਸ ਕਰਕੇ ਅਰਜ਼ ਕਰਨਾ, ਮੇਰਾ ਸਹਾਰਾ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਵੈਸੇ ਤਾਂ ਸਿੱਖ ਦਾ ਸਹਾਰਾ ਹੀ ਸ਼ਬਦ ਹੈ। ਹਜ਼ੂਰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜੇ ਪ੍ਰੇਮ ਦੀ ਗਲੀ ਵਿੱਚ ਆਉਣਾ ਤੇ ਸਿਰ ਤਲੀ ਤੇ ਰੱਖ ਕੇ ਆਈ। ਜੇ ਗੁਰੂ ਅੰਗਦ ਸਾਹਿਬ ਨੂੰ ਪੜਿਆ ਉਹ ਕਹਿਣ ਲੱਗੇ ਜਿਸ ਪਿਆਰੇ ਸਿਓ ਨਿਉ ਤਿਸ ਆਗੈ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਕਿਵੇਂ ਉਹਨਾਂ ਨੂੰ ਆਪਾਂ ਸ਼ਬਦ ਵਰਤਿਆਂਗੇ, ਉਹ ਕਿਤੇ ਨਿਕਲ ਗਏ, ਉਹ ਕਿਤੇ ਚਲੇ ਗਏ, ਜਿਸ ਦੇ ਖੂਨ ਵਿੱਚ, ਜਿਸ ਦੇ ਰੋਮ ਰੋਮ ਵਿੱਚ ਗੁਰੂ ਰਾਮਦਾਸ ਦਾ ਪਿਆਰ ਭਰਿਆ ਹੋਵੇ, ਉਹ ਪਿਆਰੇ ਦੇ ਦਰ ਨੂੰ ਛੱਡ ਕੇ ਕਦੀ ਵੀ ਨਹੀਂ ਜਾ ਸਕਦਾ। ਜਿਸ ਪਿਆਰੇ ਸਿਉਨੇ ਹੋ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਤਸ਼ਾਹ ਜੀਵਣਾ। ਧੰਨ ਗੁਰੂ ਅਮਰਦਾਸ ਦਾ ਵੇਲਾ ਆਇਆ, ਉਹਨਾਂ ਨੇ ਬਾਣੀ ਵਿੱਚ ਇੱਕ ਆਵਾਜ਼ ਦੇ ਕੇ ਕਿਹਾ, ਸਿੱਖਾ ਸਿੱਖੀ ਕੇਵਲ ਮੱਥਾ ਟੇਕਣ ਦਾ ਨਾਮ ਨਹੀਂ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਇਹਦਾ ਮਤਲਬ ਕਿ ਸਭ ਤੋਂ ਪਹਿਲੀ ਗੱਲ ਤਨ ਮਨ ਤੇ ਧਨ, ਤਿੰਨ ਸ਼ਬਦ ਵਰਤੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਗੁਰੂ ਰਾਮਦਾਸ ਜੀ ਨੂੰ ਬਾਣੀ ਵਿੱਚ ਪੜ੍ਹਨੇ ਆ, ਮੈਂ ਸਿਰਫ ਚੂਕ ਮਾਤਰ ਇੱਕ ਇੱਕ ਪ੍ਰਮਾਣ ਅਰਜ਼ ਕਰ ਰਿਹਾ। ਉਹ ਕਹਿੰਦੇ ਨੇ ਜੇ ਸਤਿਗੁਰੂ ਨੂੰ ਪਿਆਰ ਕਰਨਾ ਤੇ ਸਮਾਂ ਆ ਬਣੇ, ਤਨ ਮਨ ਕਾਤ ਕਾਤ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਜੇ ਕਿਤੇ ਗੁਰੂ ਤੇਗ ਬਹਾਦਰ ਜੀ ਦੇ ਬਚਨ ਪੜ੍ਹਨੇ ਆ, ਸਹਿਬ ਗੁਰੂ ਅਰਜੁਨ ਦੇਵ ਦੇ ਬਚਨ ਪੜ੍ਹਨੇ ਆ, ਦੋਨਾਂ ਗੁਰੂ ਸਾਹਿਬਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਗੁਰੂ ਅਰਜੁਨ ਦੇਵ ਜੀ ਪਵਿੱਤਰ ਬਚਨ ਨੇ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਖੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ, ਮੈਂ ਆਰੰਭ ਵਿੱਚ ਕਿਹਾ ਗੁਰਬਾਣੀ ਦੱਸਦੀ ਏ ਜ਼ਿੰਦਗੀ ਜੀਣੀ ਕਿਵੇਂ ਹੈ ਤੇ ਕੁਰਬਾਨੀ ਦੱਸਦੀ ਏ ਸਿੱਖ ਨੇ ਮਰਨਾ ਕਿਵੇਂ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆਇਆ, ਉਹ ਕਹਿਣ ਲੱਗੇ ਜੇ ਜ਼ਿੰਦਗੀ ਜੀਣੀ ਆ ਤੇ ਨਿਰਭਉ ਤੇ ਨਿਰਵੈਰ ਹੋ ਕੇ ਜੀਵੀ, ਤੇ ਉਹ ਸ਼ਲੋਕ ਅਸੀਂ ਬੜੀ ਵਾਰੀ ਕੋਟ ਕਰਨੇ ਆ ਕਿ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਂ ਬਖਾਨ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਕੁਰਬਾਨੀ ਦੀ ਗੱਲ ਕੀਤੀ ਗਈ ਏ। ਅੱਜ ਜੇ ਆਪਾਂ ਬੈਠੇ ਹਾਂ, ਕੇਸਰੀ ਨਿਸ਼ਾਨ ਝੁਲਦਾ, ਇਹਨੂੰ ਕੇਵਲ ਜਜ਼ਬਾਤੀ ਜਾਂ ਭਾਵਾਤਮਕ ਸ਼ਬਦ ਨਾ ਸਮਝਿਓ। ਦੇਖੋ, ਕੁਰਬਾਨੀ ਤੋਂ ਬਿਨਾਂ ਕਦੀ ਵੀ ਕੋਈ ਚੀਜ਼ ਜਿਹੜੀ ਉਹ ਸੰਸਾਰ ਤੇ ਸੁੱਖ ਨਹੀਂ ਪਾ ਸਕਦੀ। ਮਾਂ ਆਪਣੀ ਹੁਸਨ ਜਾਂ ਕੁਰਬਾਨੀ ਦੇ ਕੇ ਬੱਚੇ ਨੂੰ ਜਨਮ ਦਿੰਦੀ ਹੈ, ਉਹਦੀ ਗੋਦ ਵਿੱਚ ਲਾਲ ਹੀ ਦਾ ਖੁੱਟਣਾ ਜੇ ਮਾਂ ਪਹਿਲਾਂ ਆਪਣੀ ਸੁੰਦਰਤਾ ਦੀ ਕੁਰਬਾਨੀ ਦੇਵੇ। ਤਵੱਜੋ ਦਿਆ, ਜੇ ਕਲਮ ਲਿਖਦੀ ਸੀ, ਅੱਜ ਵੀ ਕਾਨੇ ਦੀ ਕਲਮ ਬਣਾਉਂਦੇ ਹਾਂ, ਪਰ ਕਲਮ ਨੇ ਤਵਾਰੀਖ ਦੇ ਅੱਖਰ ਤਾਂ ਲਿਖਣੇ ਨੇ ਜੇ ਪਹਿਲਾਂ ਆਪਣੇ ਆਪ ਨੂੰ ਉਹਨੇ ਚਾਕੂ ਦੇ ਸਾਹਮਣੇ ਪੇਸ਼ ਕੀਤਾ ਹੈ। ਮੋਤੀ ਕਿਸੇ ਦੇ ਗਲੇ ਦਾ ਹਾਰ ਬਣਦਾ ਹੈ, ਪਰ ਚੇਤੇ ਰੱਖੋ ਮੋਤੀ ਗਲੇ ਦਾ ਸ਼ਿੰਗਾਰ ਤਾਂ ਬਣਦਾ, ਪਹਿਲਾਂ ਆਪਣੇ ਆਪ ਨੂੰ ਆਪਣੇ ਵਿੱਚ ਉਹ ਵਿੰਨਿਆ ਜਾਂਦਾ, ਸ਼ੇਖ ਕਰਾਉਂਦਾ, ਮਹਿੰਦੀ ਰੰਗ ਲਿਆਉਂਦੀ ਏ, ਪਰ ਓਨੀ ਦੇਰ ਤੱਕ ਨਹੀਂ ਜਿੰਨੀ ਦੇਰ ਤੱਕ ਪਿਛੇ ਨਾ ਮਹਿੰਦੀ ਦੀ ਕੁਰਬਾਨੀ ਰੰਗ ਦਿੰਦੀ ਏ। ਮੋਤੀ ਦੀ ਕੁਰਬਾਨੀ ਕਿਸੇ ਦੇ ਗਲੇ ਦਾ ਹਾਰ ਬਣਦੀ ਏ, ਕਾਨੇ ਦੀ ਕੁਰਬਾਨੀ ਸੋਹਣੇ ਅੱਖਰਾਂ ਨੂੰ ਜਨਮ ਦਿੰਦੀ ਹੈ, ਇੱਕ ਬੀਜ ਦੀ ਕੁਰਬਾਨੀ ਫਲ ਨੂੰ ਤੇ ਸ਼ਾਹ ਨੂੰ ਜਨਮ ਦਿੰਦੀ ਏ, ਤੇ ਇੱਕ ਕਰਨੀ ਵਾਲੇ ਦੀ ਕੁਰਬਾਨੀ ਆਉਣ ਵਾਲੇ ਕੌਮ ਦੇ ਭਵਿੱਖ ਨੂੰ ਜਨਮ ਦਿੰਦੀ। ਕੁਰਬਾਨੀ ਤੋਂ ਬਿਨਾਂ ਨਹੀਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿੱਚੋਂ ਮੈਂ ਸਿਰਫ ਇਤਿਹਾਸ ਦੀਆਂ ਦਸ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਉਸ ਦਿਨ ਸੱਜਣ ਗਏ, ਇਹਨਾਂ ਹੁਕਮ ਕੀਤਾ ਸੀ ਕਿ ਯਤਨ ਕਰਿਓ ਕਿ ਦਰਬਾਰ ਸਾਹਿਬ ਨਾਲ ਸੰਬੰਧਿਤ ਜਿਹੜੇ ਹਮਲੇ ਨੇ, ਤੇ ਮੈਂ ਵਿਚਾਰ ਵਿੱਚ ਦਾਵਾ ਨਹੀਂ ਕਰਨਾ, ਬੜੇ ਬੜੇ ਸਿਆਣੇ ਤੁਸੀਂ ਵਿਦਵਾਨ ਸੱਜਣ ਬੈਠੇ ਹੋ, ਪਰ ਦੇਖੋ ਇਸ ਦਰਬਾਰ ਸਾਹਿਬ ਤੇ ਹਮਲੇ ਇਹ ਕਦੋਂ ਤੋਂ ਸ਼ੁਰੂ ਹੋਏ, ਕਿੰਨਾ ਕਿੰਨਾ ਨੇ ਕੀਤੇ, ਤੇ ਸੰਖੇਪ ਵਿੱਚ ਕਿਹੜੇ ਕਿਹੜੇ ਸਿੱਖਾਂ ਨੇ ਉਹਨਾਂ ਨੂੰ ਫਿਰ ਸੋਧਿਆ। ਇਹ ਤੋਂ ਇਨਕਾਰ ਨਹੀਂ ਹੋ ਸਕਦੇ। ਸਭ ਤੋਂ ਪਹਿਲਾਂ ਹਮਲਾ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੋਲ ਕੇ ਕਹਿੰਦੀ ਏ ਕਿ ਗੁਰੂ ਅਸਥਾਨ ਤੇ ਚੜ ਕੇ ਸੁਲੀ ਖਾਂ ਆਇਆ ਸੀ। ਸੁਲੀ ਖਾਂ ਤੋਂ ਬਾਅਦ ਸੁਲਬੀ ਖਾਂ ਤੁਰਿਆ ਹੁੰਦਾ ਸੀ, ਸੁਲਬੀ ਖਾਂ ਤੋਂ ਬਾਅਦ ਮੁਗਲਸ਼ ਖਾਂ ਆਇਆ ਸੀ, ਮੁਗਲਸ਼ ਖਾਂ ਤੋਂ ਬਾਅਦ ਭਾਈ ਮਨੀ ਸਿੰਘ ਉਹਨਾਂ ਵੇਲੇ ਚੜ ਕੇ ਆਏ ਸਨ, ਅਬਦੁਲ ਰਜ਼ਾਕ ਵਰਗੇ ਕਾਜ਼ੀ ਤੇ ਸੈਯਦ ਖਾਂ ਵਰਗੇ, ਭਾਈ ਮਨੀ ਸਿੰਘ ਉਹਨਾਂ ਤੋਂ ਬਾਅਦ ਮੱਸਾ ਰੰਗੜ ਦਰਬਾਰ ਸਾਹਿਬ ਵਿੱਚ ਬੈਠਾ ਸੀ, ਮੱਸੇ ਰੰਗੜ ਤੋਂ ਬਾਅਦ ਲੱਖ ਪੱਤ ਨੇ ਇਹਨੂੰ ਪੂਰਿਆ ਸੀ, ਲੱਖ ਪੱਤ ਤੋਂ ਬਾਅਦ ਮੀਰ ਮਨੂ ਨੇ ਪੂਰਿਆ ਸੀ, ਮੀਰ ਮਨੂ ਤੋਂ ਬਾਅਦ ਤੈਮੂਰ ਸ਼ਾਹ ਤੇ ਜਹਾਨ ਖਾਂ ਆਏ ਸਨ, ਇਹਨਾਂ ਤੋਂ ਬਾਅਦ ਅਬਦਾਲੀ ਨੇ ਕੁੱਪੇ ਰੱਖ ਕੇ ਦਰਬਾਰ ਸਾਹਿਬ ਦੇ ਇੱਟ ਉਡਾਈਆਂ ਸਨ, ਉਹੀ ਇੱਟ ਅਬਦਾਲੀ ਨੂੰ ਵੱਜੀ ਤੇ ਉਸ ਤੋਂ ਬਾਅਦ 84 ਵਿੱਚ ਇਹ ਸ਼ਹੀਦੀ ਸਾਕਾ ਹੋਇਆ ਸੀ। ਦਸ ਨੇ ਤੇ ਦਸੇ ਮੈਂ ਸੰਖੇਪ ਨਾਲ ਸਮਝੇ ਕਰਨੇ ਨੇ, ਭਾਵਾਂ ਕਿ ਸਮਾਂ ਕਾਫੀ ਹੋ ਚੁੱਕਾ। ਇਹਨਾਂ ਦਸਾਂ ਨੂੰ ਦੇਖੋ, ਆਪਣੇ ਸ਼ਹੀਦਾਂ ਨੂੰ ਯਾਦ ਕਰਨਾ, ਮੈਂ ਉੱਥੇ ਵੀ ਇੱਕ ਅਰਜ਼ ਕਰਕੇ ਆਇਆ جے وقت دا آگو بے ایمان تے مکار ہو جائے تے شہیداں دے خون نوں نندی دا نہیں، اوناں دے خون وچ تاں مکاری نہیں، بعد رہن والے مکار ہو گئے تے شہیداں نوں کیول نمسکار ہی کری دی ہوندی ہے۔ دھیان دیو اسی کی کرنے ہاں، مکاری نوں تاں کے شہیداں دا نرادر شروع کر دینے ہاں۔ تے میں آرام بھی چرچ کیتی شہید دی پربھاشا ہی ایوے کہ جڑا اندروں وی بھجا ہویا ہے، جس مظلوم تے خط چکیا جاندا ہے اودے لئی بھی شبد اسی شہید ورتنے ہاں۔ سب تو پہلی گل جو بھائی صاحب ہوری کہہ کے گئے سن، وہ کوئی دو راواں نہیں کہ گرو گرنتھ صاحب دی بانی، بابے نانک دی سچ دی آواز، رباب دی نکلی ہوئی آواز، وہ سچ دیا چنگیاریاں نکلیاں سن۔ پاویں قاضی سی تے پاویں وقت دا پجاری سی، وہ تو گرو نانک صاحب جی دی آواز برداشت نہیں سی ہوئی۔ سب تو پہلا ایمن آباد دی دھرتی تے تن گرو نانک صاحب جی نو بابر نے قید بھی سٹیا سی۔ تے میں کئی بار سوچنا کہ قید نال تے سبند، جیل نال تے سبند سکھ دا تن گرو نانک صاحب دے ویلے تو ہے۔ تن گرو نانک صاحب تو بعد کرتارپور صاحب دی دھرتی تے دھرمشالہ نے رحمتاں ورتائیاں، کھڈور کرپا ہوئی، گوئندوال صاحب دی دھرتی تے رہندیاں میرے گرو امرداس جی دے کہن تے گرو کا چک بنیا گیا۔ ایتھے گرو رامداس جی نے تال کھدوایا، بھائی گرداس جی دی گواہی ہے کہ پورن تال کھٹایا۔ ایتھے گرو ارجن دیو دیر دنی دے مالک بیٹھے تے جنہ دے تخت نو دیکھ کے ستے بلوان نے شبد کہتا نا کہ تخت بیٹھا ارجن گرو ستگر کا کھوے چندوواں، کہ گرو ارجن دیو جی دے سیش تے چندوواں پہ چندوواں پہ چمکدا ہے۔ گرو ارجن دیو جی انہاں نے دربار صاحب دی اساری کرائی، گرو گرنتھ صاحب دا پرکاش ہونا ہے۔ اس گل دھیان وچ رکھو، سب تو پہلا ورودھ ہرمندر صاحب دا، گرو گرنتھ صاحب دا بابے ترتھیے والوں کیتا گیا، اپنا بھج کے گیا۔ انہیں جا کے سنی خان نوں کیا، میں صرف حملیاں دا ذکر کر لگا کہ تخت دا مالک تا میں بننا وا، عمر دے لحاظ نال جنم دے حساب نال میں وڈا وا، میرے تو سادے تو چھوٹے نوں گدی کیوں؟ تے سلکی نوں روپیے بھی دتے گئے۔ سلی خان چڑھ کے آیا تے گرو گرنتھ صاحب نے اس دی سانوں شہادت دتی، شہادت تو پاو گواہی دتی، کہن لگے جس دن سلی چڑھ کے آیا ایوں کہہ لو مینوں کہنا اے امرتسر دی دھرتی تے سکھاں دے کیندر تے پہلا حملہ سی۔ اے گل وکری کہ پہنچیا کوئی نہ، میرے دھن گرو ارجن صاحب دی تاں گئے، اوتھے حضور نے تین گلاں کہیاں سن تے جدوں اسی او بچن پڑھنے ہاں کہ پرتھم متا جے پتری چلاواں، دتیا متا دو مانک پہنچاواں، تریتیا متا کچھ کروں اپایا، میں سب کچھ چھوڑ پرب تہی دھیایا۔ تے جدوں سلی خان نے اے کہیا کہ تریتیے کل تک گرو ارجن دیو جی دا نامو نشان مٹا دیاں گا، اتہاس دے پنے کہندے نہیں، پر کی پتا سی او سجنا اج تو پہلی بار چڑھ کے آیا ہے تے سچ جانی تیرے تو بعد تیرے کئی بھراواں نے چڑھ کے آنا ہے، اینوں تاں تو کی مٹانا ہے، اوتھوں جان تک پہلا تو آپ ہی مٹ جانا ہے۔ گرو گرنتھ صاحب نے بلاول راگ وچ ایک شبد کیتا ہے، درج گرو ارجن دیو نے سلی چڑھ کے آیا ہے، تانوں سب نوں پتا ہے اٹاں دے آوے وچ گھوڑے سمیت ڈگیا، اوہدے ڈگن دی دیر سی جیوندا سڑ کے راک ہویا، تے گرو ارجن دیو نے اتے شبد کیا ہے کہ سن کی تے نارائن راک، سلی کا ہاتھ کئی نہ پہنچے سلی ہوئے موا نہ پاک، جیڑا چڑھ کے آوے گا سچ جانو دی موت پاک نہیں، وہ مرے گا تے نا پاک ہو گئے۔ نا پاک در سے اپوتر، کہ سلی تے نارائن راک اپوتر، پوتر نہیں ایڑا لا کے اپوتر، نا پاک سلی تے نارائن راک، سلی کا ہاتھ کئی نہ پہنچے سلی ہوئے موا نا پاک، کاج پٹھار قسم سر کاٹیا، کہ لگے کھن میں ہوئے گیا ہے خاک، مندا چتو چتوت چتوت پچیا، جن رچیا دن تینا تین دینا تاک، پتر میت تن کچو نہ رہوش، چھوڑ گیا سب پائی ساک، کہو نانک تس پرب بلہاری جن جن کا کینو، پورن واس کی واسی، میں سب کی چھوڑ پرب تو ہی تے آیا۔ صاحب تن گرو ارجن دیو دے ویلے سلی چڑھ کے آئے دی موت ہوئی، اس تو بعد سلبی چڑھ کے آئے، اسی ایک شبد ورتنیا کیول سلی، اس تو اگے ہوندا ہے سلبی چڑھ کے۔ جدو سلبی چڑھ کے آئے اے دے کسے نوکر نال جھگڑا ہویا تے سلبی نوں وی راہ وچ قتل کر دتا گیا، ਸੁਲਬੀ ਤੋਂ ਬਾਅਦ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ, ਤੱਤੀ ਤਵੀ ਤੇ ਬੈਠੇ। ਇਹਦਾ ਕਾਰਨ ਹਰਿਮੰਦਰ ਸਾਹਿਬ ਸਾਡਾ ਕੇਂਦਰ ਸੀ, ਗੁਰੂ ਗ੍ਰੰਥ ਸਾਹਿਬ ਸਾਡਾ ਸਿਧਾਂਤ ਸੀ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ ਤੇ ਸੱਚ ਦੀ ਆਵਾਜ਼ ਨੂੰ ਬੁਲੰਦ ਵਾਲੀਆਂ ਗੱਲਾਂ ਉਹਨਾਂ ਨੂੰ ਭਾਈਆਂ ਨਾ। ਧੰਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ। ਗੁਰੂ ਅਰਜੁਨ ਦੇਵ ਦੇ ਤੱਤੀ ਤਵੀ ਤੇ ਸ਼ਹੀਦ ਹੋਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਗੂੰਗਾ ਜਿਹਨੂੰ ਸ਼ਬਦ ਸੀ ਕਹਿੰਦੇ ਆ ਸਤਿਕਾਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ, ਇਸ ਤਖ਼ਤ ਦੀ ਉਸਾਰੀ ਕਰਾਈ। ਬਾਬੇ ਬੁੱਢੇ ਤੇ ਭਾਈ ਗੁਰਦਾਸ ਨੂੰ ਨਾਲ ਲੈ ਕੇ ਉਸ ਦਿਨ ਇੱਕ ਗੱਲ ਕਹੀ, ਕਹਿਣ ਲੱਗੇ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਨਾਲ ਜ਼ਾਲਮਾਂ ਦੇ ਪੱਥਰ ਖਿਰਦੇ ਤਾਂ ਨਰਮ ਨਹੀਂ ਹੋਏ, ਪਰ ਗੁਰਬਾਣੀ ਪੜ੍ਹਨ ਵਾਲਿਆਂ ਦੇ ਸਿੱਖ ਦੇ ਖਿਰਦੇ ਤੇ ਖੂਨ ਜ਼ਰੂਰ ਗਰਮ ਹੋ ਗਏ। ਕਦੀ ਤੱਕਿਓ, ਪੱਥਰ ਨਰਮ ਨਹੀਂ ਹੋਏ, ਉਸ ਸ਼ਹਾਦਤ ਨੇ ਸਿੱਖਾਂ ਦੇ ਖੂਨ ਨੂੰ ਗਰਮ ਕੀਤਾ। ਸੁਲੀ ਆਇਆ ਸੀ ਪਰ ਪਹੁੰਚਿਆ ਨਾ, ਸੁਲਬੀ ਆਇਆ ਤੇ ਪਹੁੰਚਿਆ ਨਾ। ਅੱਜ ਲਾਹੌਰ ਦੀ ਧਰਤੀ ਤੋਂ ਤੱਕੋ ਕਦੀ ਤੀਸਰਾ ਚੜ੍ਹ ਕੇ ਆਇਆ, ਉਹਦਾ ਨਾਮ ਸੀ ਮੁਗਲ ਖਾਂ। ਗੱਲ ਸਿਰਫ ਇੱਕ ਬਾਜ ਦੀ ਚੱਲੀ, ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਬੱਚੀ ਬੀਬੀ ਵੀਰੋ ਦਾ ਵਿਆਹ ਸੀ। ਜਦੋਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਹਨਾਂ ਧਾਵਾ ਬੋਲਿਆ, ਬੀਬੀ ਵੀਰੋ ਤੇ ਸਾਰੇ ਪਰਿਵਾਰ ਨੂੰ ਚਵਾਲ ਭੇਜ ਦਿੱਤਾ। ਇੱਥੇ ਅੰਮ੍ਰਿਤਸਰ ਦੀ ਪਹਿਲੀ ਜੰਗ ਸਿੱਖਾਂ ਨੇ ਹਥਿਆਰਬੰਦ ਹੋ ਕੇ ਲੜੀ। ਚੇਤੇ ਰੱਖਿਓ, ਗੁਰਬਾਣੀ ਦੇ ਵਿੱਚੋਂ ਕੁਰਬਾਨੀ ਦਾ ਯੁੱਗ ਸ਼ੁਰੂ ਹੋਇਆ ਤੇ ਕੁਰਬਾਨੀ ਦੇ ਵਿੱਚੋਂ ਸਿੱਖ ਨੂੰ ਸ਼ਸਤਰ ਪਕੜਨ ਦੀ ਜਾਂਚ ਆਈ ਹੈ। ਗੁਰਬਾਣੀ ਵਿੱਚੋਂ ਕੁਰਬਾਨੀ, ਕੁਰਬਾਨੀ ਵਿੱਚੋਂ ਸ਼ਸਤਰ ਪਕੜੇ ਨੇ। ਪਹਿਲੀ ਸ਼ਸਤਰਬੰਦ ਲੜਾਈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਈ। ਮੁਗਲ ਖਾਂ ਦਾ ਸਾਹਮਣਾ ਧੰਨ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਇਆ। ਜ਼ਾਲਮ ਦਰਬਾਰ ਸਾਹਿਬ ਤੱਕ ਜ਼ਰੂਰ ਪਹੁੰਚਦਾ, ਮੇਰੇ ਗੁਰੂ ਹਰਗੋਬਿੰਦ ਸਾਹਿਬ ਨਾਲ ਹੋਇਆ ਟਾਕਰਾ। ਤੇ ਇੱਕ ਗੱਲ ਕਹੀ ਸੀ ਲਲਕਾਰ ਕੇ ਸਿੱਖਾਂ ਨੂੰ, ਅੱਜ ਚੜ੍ਹ ਕੇ ਆਇਆ ਬਚ ਕੇ ਜਾਏ ਨਾ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਵਾਰ ਨਾਲ ਮੁਗਲ ਖਾਂ ਨੂੰ ਚਟਕਾ ਕੇ ਧਰਤੀ ਤੇ ਰੱਖ ਦਿੱਤਾ ਸੀ। ਦੇਖੋ, ਇਹ ਦਰਬਾਰ ਸਾਹਿਬ ਦੇ ਪਾਸੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਉਂ ਕਹਿ ਲਈਏ ਕਿ ਤੀਜਾ ਬੰਦਾ ਜਿਹੜਾ ਚੜ੍ਹ ਕੇ ਆਉਂਦਾ ਪਿਆ ਹੈ। ਸੁਲਬੀ ਪਹਿਲਾਂ ਸੁਲਖੀ, ਸੁਲਬੀ ਸੁਲੀ ਤੋਂ ਬਾਅਦ ਸੁਲਬੀ, ਸੁਲਬੀ ਤੋਂ ਬਾਅਦ ਮੁਗਲ ਖਾਂ, ਫਿਰ ਕੁਝ ਵਿੱਚ ਸਮਾਂ ਐਸਾ ਆਇਆ ਕਿ ਜਦੋਂ ਮੀਣਿਆਂ ਨੇ, ਹਰਜੀ ਨੇ, ਮੀਣਿਆਂ ਨੇ ਇਸ ਦਰਬਾਰ ਤੇ ਕਬਜ਼ਾ ਕੀਤਾ। ਪਰ ਕਦੀ ਭੁੱਲਿਓ ਨਾ, ਸਿੱਖ ਦੀ ਭਾਵਨਾ ਦਰਬਾਰ ਸਾਹਿਬ ਤੋਂ ਕਦੀ ਨਹੀਂ ਟੁੱਟਣੀ। ਇਹ ਗੱਲ ਵੱਖਰੀ ਕਿ ਉੱਥੋਂ ਦਾ ਪ੍ਰਬੰਧ ਕਰਨ ਵਾਲਾ ਕਈ ਵਾਰੀ ਉਹ ਚਾਲਾਂ ਚੱਲਦਾ ਜਿਹੜੀਆਂ ਸਿੱਖੀ ਦੇ ਉਲਟ ਹੋਣ। ਮੀਣੇ ਉੱਥੇ ਬੈਠੇ ਨੇ, ਮੀਣੇ ਦੀ ਔਲਾਦ, ਪਿਰਤੀਆਂ ਦੀ ਔਲਾਦ ਨੇ ਪ੍ਰਬੰਧ ਕੀਤਾ। ਇੱਥੋਂ ਤੱਕ ਉਹ ਗੁਰਮਤ ਨੂੰ ਨਫ਼ਰਤ ਕਰਦੇ ਸਨ। ਦੇਖੋ ਕਿ ਜੇ ਗੁਰੂ ਤੇਗ ਬਹਾਦਰ ਨਮਸਕਾਰ ਕਰਨ ਜਾਂਦੇ ਨੇ ਤੇ ਪਿਰਤੀਏ ਦੀ ਔਲਾਦ ਮੀਣੇ ਮਸੰਦ ਤਾਲੇ ਮਾਰ ਕੇ ਦਰਬਾਰ ਸਾਹਿਬ ਨੂੰ ਚਲੇ ਜਾਂਦੇ ਨੇ, ਕੀ ਕਾਰਨ? ਕਿਉਂਕਿ ਉਹਨਾਂ ਨੂੰ ਅੰਦਰ ਦਾ ਇੱਕ ਡਰ ਖਾਂਦਾ ਹੈ, ਜੇ ਆ ਗਏ ਤੇ ਸਾਡੇ ਪਖੰਡ ਪ੍ਰਪੰਚ ਨੇ ਚੱਲਣਾ ਹੈ। ਇਸ ਤੋਂ ਬਾਅਦ ਮੀਣੇ ਕੋਈ ਸਮਾਂ ਰਹੇ, ਮਸੰਦਾਂ ਨੇ ਕਬਜ਼ਾ ਕੀਤਾ। ਹੁਣ ਆਹ ਮਾਤਾ ਸੁੰਦਰੀ ਜੀ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਨੂੰ ਭੇਜਿਆ ਹੈ। ਇਹ ਪੰਜਵੀਂ ਘਟਨਾ ਹੈ ਦਰਬਾਰ ਸਾਹਿਬ ਨਾਲ। ਮੈਂ ਸਿਰਫ 10 ਕੁ ਚੁਣੀਆਂ ਨੇ, ਹੈਨ ਤਾਂ ਬੇਅੰਤ ਛੋਟੀਆਂ ਛੋਟੀਆਂ ਘਟਨਾਵਾਂ। ਇੱਕ ਹੋਰ ਅਰਜ਼ ਕਰਦੇ ਹਾਂ, ਅੱਜ ਤੀਕਰਾ 84 ਤੱਕ 10 ਵਾਰੀ ਚੜ੍ਹ ਕੇ ਆਏ ਤੇ 10 ਵਾਰੀ ਕਾਰ ਸੇਵਾ ਹੋਈ ਹੈ। ਹੁਣ ਜਿਹੜੀ ਕਾਰ ਸੇਵਾ ਹੋਈ ਹੈ ਇਹ ਤਵਾਰੀਖ ਵਿੱਚ 11ਵੀਂ ਵਾਰ ਲਿਖੀ ਜਾਏਗੀ। ਅੱਜ ਤੱਕ 84 ਵਾਰ ਤੱਕ ਕੇਵਲ 10 ਵਾਰੀ ਹੋਈ ਤੇ 10 ਵਾਰੀ ਚੜ੍ਹ ਕੇ ਆਏ। ਹੁਣ ਭਾਈ ਮਨੀ ਸਿੰਘ ਉਹਨਾਂ ਕੋਲ ਅੰਮ੍ਰਿਤਸਰ ਦਾ ਪ੍ਰਬੰਧ ਹੈ। ਆਪ ਸਭ ਨੂੰ ਪਤਾ ਹੈ ਕਿ ਦਰਬਾਰ ਸਾਹਿਬ ਦੀ ਸੇਵਾ ਵੀ ਉਹ ਕਰਦੇ ਨੇ, ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧਕ ਵੀ ਉਹ ਨੇ, ਸੇਵਾ ਉਹ ਨਿਭਾਉਂਦੇ ਨੇ। ਇਸੇ ਸਮੇਂ ਦੇ ਦਰਮਿਆਨ ਤਤ ਖਾਲਸੇ ਤੇ ਬਨਈਆਂ ਵਿੱਚ ਝਗੜਾ ਪਿਆ। ਭਾਈ ਮਨੀ ਸਿੰਘ ਵਰਗੀ ਗੁਰਮੁਖ ਚੜ੍ਹਦੀ ਕਲਾ ਵਾਲੇ ਬਾਣੀ ਦੇ ਰਸੀਏ ਤੇ ਗੁਰਬਾਣੀ ਦੇ ਪ੍ਰਚਾਰਕ, ਗੁਰਮੁਖੋ ਕਦੀ ਤੱਕਿਓ, ਜਦੋਂ ਅਸੀਂ ਆਪਣੇ ਵੱਲ ਝਾਤੀ ਮਾਰਨੇ, ਮੈਂ ਆਪਣੀ ਗੱਲ ਕਹਿਣਾ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਉਹ ਇੱਕ ਇਸੇ ਹੀ ਸੰਸਥਾ ਦੇ ਪ੍ਰਚਾਰਕ ਨੇ। ਸੱਚ ਜਾਣਿਓ, ਜਿਤਨੇ ਵੀ ਕੌਮ ਵਿੱਚ ਪਹਿਲਾਂ ਆਗੂ ਪ੍ਰਚਾਰਕ ਕਰਨੀ ਵਾਲੇ ਨਿਕਲੇ, ਉਹ ਆਪਣੇ ਸਿਰ ਦੇ ਕੇ ਸਿੱਖੀ ਦੀ ਅਣਖ ਨੂੰ ਕਾਇਮ ਰੱਖਦੇ ਆਏ। ਭਾਈ ਮਨੀ ਸਿੰਘ ਕਥਾ ਕਰਦੇ ਨੇ, ਭਾਈ ਮਨੀ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਨੇ, ਉਹ ਗੁਰਬਾਣੀ ਦੀ ਵਿਆਖਿਆ ਕਰਦੇ ਨੇ। ਉਹਨਾਂ ਨੇ ਸਿੱਖਾਂ ਦਾ ਇਕੱਠ ਕਰਨਾ ਚਾਹੇ। ਮੈਂ ਸਿਰਫ ਸੰਖੇਪ ਵੀ ਚੱਲਣਾ, ਹਕੂਮਤ ਬੇਈਮਾਨ ਹੋਈ ਹੈ। ਉਹਨਾਂ ਨੇ ਸੋਚਿਆ ਵੀ ਆਪਾਂ ਜੇ ਇੱਕ ਪਾਸੇ ਪੈਸੇ ਵੀ ਲਾਂਗੇ, ਜਦੋਂ ਸਿੱਖਾਂ ਦਾ ਇਕੱਠ ਹੋਵੇਗਾ, ਇੱਕੋ ਦਮ ਹਮਲਾ ਕਰਕੇ ਦਰਬਾਰ ਸਾਹਿਬ ਤੇ ਹਰਿਮੰਦਰ ਸਾਹਿਬ ਤੇ ਸਰੋਵਰ ਵਿੱਚ ਇਸ਼ਨਾਨ ਕਰਦੇ ਸਿੱਖਾਂ ਦੇ ਆਏ ਹੋਏ ਇਕੱਠ ਨੂੰ ਕਤਲ ਕਰ ਦਿੱਤਾ ਜਾਏਗਾ। ਮੈਂ ਕਹਿੰਦਾ ਸ਼ਾਇਦ ਕਿ ਪਹਿਲਾ ਹਮਲਾ ਹਰਿਮੰਦਰ ਸਾਹਿਬ ਦੇ ਅੰਦਰ ਜਦੋਂ ਗਈ ਹੈ ਫੌਜ ਭਾਈ ਮਨੀ ਸਿੰਘ ਦੇ ਵੇਲੇ ਦੀਵਾਲੀ ਦੇ ਵੇਲੇ ਗਈ, ਉਦੋਂ ਵੀ ਇਕੱਠ ਤੇ ਹਮਲੇ ਕੀਤੇ ਤੇ ਅੱਜ ਜਦੋਂ ਗੁਰੂ ਅਰਜਨ ਦੇਵ ਦਾ ਸਮਾਂ ਆਇਆ ਅੱਜ ਵੀ ਇਕੱਠ ਤੇ ਹਮਲਾ ਕੀਤਾ ਗਿਆ। ਉਦੋਂ ਵੀ ਭਾਵਨਾ ਵਾਲੇ ਲੋਕ ਦੂਰੋਂ ਦੂਰੋਂ ਇਕੱਠੇ ਹੋ ਕੇ ਆਏ ਦਰਬਾਰ ਸਾਹਿਬ ਦੇ ਅੰਦਰ। ਪਹਿਲਾਂ ਭਾਈ ਸਾਹਿਬ ਨੂੰ ਪਤਾ ਲੱਗ ਗਿਆ ਕਿ ਹਕੂਮਤ ਦੀ ਨੀਅਤ ਬਦਲ ਗਈ ਹੈ, ਸਿੱਖਾਂ ਨੂੰ ਰੋਕਣ ਦਾ ਯਤਨ ਕੀਤਾ। ਜਿਨ੍ਹਾਂ ਨੂੰ ਪਤਾ ਨਾ ਲੱਗਾ, ਦਰਬਾਰ ਸਾਹਿਬ ਆਏ, ਹਮਲਾ ਕਰਕੇ ਕਈ ਇਸ਼ਨਾਨ ਕਰਦੇ, ਕਈ ਰਾਹ ਵਿੱਚ ਆਉਂਦੇ, ਸਿੰਘ ਸ਼ਹੀਦ ਕੀਤੇ ਗਏ। ਕੁਝ ਸਮਾਂ ਦਰਬਾਰ ਸਾਹਿਬ ਦੀ ਘੇਰਾਬੰਦੀ ਹਕੂਮਤ ਨੇ ਕਰਕੇ ਰੱਖੀ। ਅਖੀਰ ਤੇ ਭਾਈ ਮਨੀ ਸਿੰਘ ਉਹਨਾਂ ਦੀ ਗ੍ਰਿਫਤਾਰੀ ਹੋਈ। ਜਿਹੜੀ ਬੇਨਤੀ ਕਰਨੀ ਚਾਹੁੰਦਾ ਵਾ, ਇਹ ਸਮਾਂ ਬਣਦਾ ਪਿਆ ਹੈ ਜਦੋਂ ਅਸੀਂ ਚੌਥੀ ਵਾਰ ਪੱਕਨੇ ਆ ਦਰਬਾਰ ਸਾਹਿਬ ਨੂੰ ਕੋਈ ਆਇਆ। ਭਾਈ ਮਨੀ ਸਿੰਘ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਬਦੁਲ ਰਜ਼ਾਕ ਕਾਜ਼ੀ ਉਹਨੇ ਫਤਵੇ ਲਾ ਕੇ ਭਾਈ ਮਨੀ ਸਿੰਘ ਉਹਨਾਂ ਦਾ ਬੰਦ ਬੰਦ ਕੱਟਣ ਦੀ ਗੱਲ ਕਹੀ। ਸ਼ਾਇਦ ਖਾਂ ਵਰਗੇ ਆਏ ਚੜ ਕੇ ਭਾਈ ਮਨੀ ਸਿੰਘ ਉਹਨਾਂ ਨੇ ਬੰਦ ਬੰਦ ਕਟਾ ਦਿੱਤਾ। ਪਰ ਗੁਰੂ ਕੇ ਸਿੱਖੋ, ਉਸ 80 ਸਾਲ ਦੀ ਨੇੜੇ ਉਮਰ ਦੇ ਢੁਕੇ ਹੋਏ ਬਜ਼ੁਰਗ ਨੇ ਇੱਕ ਵੀ ਸ਼ਬਦ ਜ਼ਬਾਨ ਤੋਂ ਕਹਿ ਕੇ ਇਹ ਨਹੀਂ ਕਿਹਾ ਕਿ ਤੁਸੀਂ ਮੈਨੂੰ ਛੱਡ ਦਿਓ, ਮੈਂ ਮਾਇਆ ਦੇ ਦੇਣਾ। ਕਹਿਣ ਲੱਗੇ ਪੁਰਜਾ ਪੁਰਜਾ ਕਰਕੇ ਕੱਟ ਤਾਂ ਜਾਵਾਂਗਾ, ਪਰ ਝੁਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਗੁਰਬਾਣੀ ਵਿੱਚੋਂ ਨਿਕਲਿਆ ਹੋਇਆ ਕੁਰਬਾਨੀ ਦਾ ਜਜ਼ਬਾ, ਇਹ ਹੈ ਸ਼ਬਦ ਵਿੱਚੋਂ ਨਿਕਲਿਆ ਕੋਈ ਸੂਰਮੇ ਦਾ ਜਨਮ, ਇਹ ਹੈ ਸਿਮਰਨ ਵਿੱਚੋਂ ਨਿਕਲਿਆ ਕੋਈ ਮਰਜੀਵੜੇ ਦੀ ਜੀਵਨੀ। ਭਾਈ ਮਨੀ ਸਿੰਘ ਉਹਨਾਂ ਦਾ ਬੰਦ ਬੰਦ ਕੱਟਿਆ ਗਿਆ ਤੇ ਪਿਛਲੇ ਦਿਨ ਇਹ ਕਰਜ਼ ਕੀਤੀ ਸੀ। ਰਤਨ ਸਿੰਘ ਭੰਗੂ ਨੇ ਲਿਖਿਆ, ਕਹਿਣ ਲੱਗੇ ਤੂੰ ਆਪਣਾ ਤਨ ਬਚਾ। ਅਬਦੁਲ ਰਜ਼ਾਕ ਕਹਿੰਦਾ ਆਪਣੇ ਤਨ ਨੂੰ ਬਚਾ, ਦੇਖ ਸਰੀਰ ਮਿਲਣਾ ਨੀ, ਤੂੰ ਸ਼ਰੀਰ ਬੰਦਾ। ਉਹਨਾਂ ਨੇ ਇੱਕੋ ਗੱਲ ਕਹੀ ਸੀ, ਤਨ ਪਹਿਲਾਂ ਵੀ ਮਿਲਿਆ, ਅਗਾਂ ਵੀ ਪਤਾ ਨੀ ਮਿਲਦਾ ਰਹਿ, ਪਰ ਚੇਤੇ ਰੱਖੀ ਗੁਰੂ ਕੀ ਸਿੱਖੀ ਹਰ ਜਨਮ ਨਹੀਂ ਮਿਲਦੀ। ਮੈਂ ਚਾਹੁੰਦਾ ਵਾ ਕਿ ਅੱਜ ਸਿੱਖ ਰਹਿੰਦਿਆਂ ਮੇਰੇ ਟੁਕੜੇ ਹੋ ਜਾਣ, ਘੱਟੋ ਮੈਂ ਜੀਵਨ ਦੀ ਬਾਜੀ ਜਿੱਤ ਕੇ ਚਲਾ ਜਾ। ਚੌਥਾ ਹਮਲਾ ਜਦੋਂ ਹੋਇਆ, ਗੁਰੂ ਕੇ ਲਾਲ ਨੇ ਬੰਦ ਬੰਦ ਕਟਵਾਇਆ ਤੇ ਰਤਨ ਸਿੰਘ ਭੰਗੂ ਲਿਖਦੇ ਨੇ ਕਿ ਦੇਹੀ ਕਿਸ ਕੀ ਵਾਪਰੀ ਜੇ ਸਿੱਖੀ ਸਾਬਤ ਹੋਏ, ਦੇਹੀ ਤੋਂ ਆਮਨ ਜਾਨ ਹੈ ਸਿੱਖੀ ਮਿਲੇ ਕਬ ਕੋਈ। ਭਾਈ ਮਨੀ ਸਿੰਘ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਮਨ ਵਿੱਚ ਇੱਕ ਗੱਲ ਰੜਕੀ, ਭਾਈ ਸਾਹਿਬ ਦੀ ਸ਼ਹਾਦਤ ਨੇ ਝੰਜੂੜ ਕੇ ਰੱਖ ਦਿੱਤਾ। ਉਸ ਵੇਲੇ ਉੱਥੋਂ ਦੇ ਹਾਕਮ ਨੇ, ਸੂਬੇ ਨੇ ਇੱਕ ਗੱਲ ਕਹੀ, ਨਵਾਬ ਕਪੂਰ ਸਿੰਘ ਦਾ ਸਿਰ ਵੱਢ ਕੇ ਲਿਆਓ। ਜੋ ਦੂਜੀ ਵਾਰ ਕਹੀ ਤੇ ਅਬਦੁਲ ਰਜ਼ਾਕ ਕਾਜ਼ੀ ਵੀ ਆਇਆ, ਉਹ ਸ਼ਾਇਦ ਖਾਂ ਵੀ ਆਇਆ ਤੇ ਕਹਿੰਦੇ ਨੇ ਨਵਾਬ ਕਪੂਰ ਸਿੰਘ ਉਹਨਾਂ ਨਾਲ ਜਦੋਂ ਸਾਹਮਣਾ ਹੋਇਆ ਤੇ ਉਹਨਾਂ ਇਹ ਕਿਹਾ ਸੀ, ਵੇਖਿਓ ਇਹ ਜਾਏ ਨਾ, ਇਹ ਉਹੀ ਨੇ ਜਿਹੜੇ ਦਰਬਾਰ ਸਾਹਿਬ ਵਿੱਚ ਆਏ ਸਨ। ਭਾਈ ਮਨੀ ਸਿੰਘ ਉਹਨਾਂ ਦੇ ਸੱਕੇ ਭਤੀਜੇ ਭਾਈ ਅਗਰ ਸਿੰਘ ਨੇ ਉਸ ਕਾਜ਼ੀ ਦਾ ਸਿਰ ਲਾਇਆ ਸੀ ਜਿਹਨੇ ਫਤਵਾ ਦੇ ਕੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਸੀ, ਜਿਹਨੇ ਆ ਕੇ ਹਮਲਾ ਕੀਤਾ ਸੀ। ਉਹਨੂੰ ਸਿੰਘਾਂ ਨੇ ਘੋੜਿਆਂ ਪਿੱਛੇ ਬੰਨ ਕੇ, ਦੋ ਘੋੜਿਆਂ ਪਿੱਛੇ ਬੰਨ ਕੇ ਘਸੀਟ ਕੇ ਉਹਨੂੰ ਕੀਤੇ ਕੋਈ ਦੀ ਸਜ਼ਾ ਦਿੱਤੀ ਸੀ। ਇਸ ਚੌਥੇ ਹਮਲੇ ਤੋਂ ਬਾਅਦ ਜ਼ਕਰੀਆ ਖਾਨ ਦਾ ਜਦੋਂ ਸਮਾਂ ਆਉਂਦਾ ਪਿਆ, ਮੈਂ ਸਿਰਫ ਸੰਖੇਪ ਵੀ ਚੱਲਿਆ ਵਾਂ, ਭਾਈ ਸਾਹਿਬ ਸ਼ਹੀਦ ਹੋ ਗਏ। ਪਰ ਇੱਕ ਗੱਲ ਉਹਨਾਂ ਨੇ ਕਹੀ ਸੀ, ਜਦੋਂ ਕਈ ਵਾਰੀ ਅਰਜ਼ ਕਰਨਾ ਹੁੰਦਾ, ਉਹਦੀਆਂ ਉਹਨਾਂ ਦੇ ਕਵਿਤਾ ਦੇ ਬੋਲ ਜਿਹੜੇ ਕਿਸੇ ਕਵੀ ਨੇ ਬਾਅਦ ਵੀ ਚੁੱਕਰੇ ਨੇ, ਉਹ ਕਹਿੰਦੇ ਨੇ ਜ਼ਲਾਦ ਨੂੰ ਇੱਕੋ ਗੱਲ ਕਹੀ ਸੀ, ਕਹਿਣ ਲੱਗੇ ਤੂੰ ਆਖੇ ਟੁਕੜੇ ਦਾ ਨੌਕਰ, ਮਾਲਕ ਹੁਕਮ ਮਨਾਨਾ ਵਾ, ਮੈਂ ਜੀਵਨ ਦਾ ਮਾਲਕ ਜਿਸਦਾ ਤਿਸ ਨੂੰ ਪਿਆ ਧਿਆਨਾ ਵਾ, ਉਹ ਤੇਰੀ ਤਲਬ ਰੁਪਈਏ ਆਪਾਂ ਜੀਵਨ ਪਦਵੀ ਪਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਦੇਖੋ ਉਸ ਜੀਵਨ ਪਦਵੀ ਤੇ ਪਹੁੰਚੇ ਹੋਏ ਤੇ ਇਹ ਸੂਰਮਿਆਂ ਦਾ ਨਿਵਾਸ ਕਿੱਥੇ ਹੈ? ਗੁਰੂ ਸ਼ਬਦ ਦੀ ਰੋਸ਼ਨੀ ਵੀ ਤੱਕੋ, ਸੂਰਮਾ ਰਹਿੰਦਾ ਕਰਮ ਖੰਡ ਵਿੱਚ। ਸੂਰਮਾ ਹੁੰਦਾ ਹੀ ਇਹ ਜਿਹੜਾ ਕਰਮ ਖੰਡ ਵਿੱਚ ਪਹੁੰਚੇ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ, ਤੇ ਅਰਜ਼ ਕੀਤੀ ਪਹਿਲਾਂ ਜਿੰਨੇ ਅੰਦਰ ਨੂੰ ਦਿੱਤੇ, ਤਿੱਥੇ ਜੋਤ ਮਹਾਬਲਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ। ਭਾਈ ਮਨੀ ਸਿੰਘ ਦੀ ਸ਼ਹਾਦਤ ਤੋਂ ਬਾਅਦ ਜ਼ਕਰੀਏ ਨੇ ਮੰਡਿਆਲੀ ਦੇ ਚੌਧਰੀ, ਜਿਹਨੂੰ ਅਸੀਂ ਮੱਸਾ ਰੰਗੜ ਕਹਿੰਦੇ ਹਾਂ, ਕਦੀ ਤੱਕਿਓ ਗੁਰੂ ਕੇ ਸਿੱਖੋ, ਇਹ ਪੰਜਵਾਂ ਬੰਦਾ ਚੜ ਕੇ ਆਉਂਦਾ ਪਿਆ। ਉਹਨੂੰ ਇੱਕ ਗੱਲ ਕਹੀ ਸੀ ਕਿ ਸਿੱਖਾਂ ਦਾ ਸੋਨਾ ਹੈ ਹਰਿਮੰਦਰ, ਸਿੱਖਾਂ ਨੂੰ ਜ਼ਿੰਦਗੀ ਮਿਲਦੀ ਇੱਥੇ ਕੀਰਤਨ ਕਥਾ ਸੁਣ ਕੇ ਇਸ਼ਨਾਨ ਕਰਕੇ। ਵੈਸੇ ਅਰਦਾਸ ਵਿੱਚ ਵਿਸ਼ਾ ਆਉਣਾ ਹੈ ਅੰਮ੍ਰਿਤਸਰ ਦੇ ਇਸ਼ਨਾਨ ਤੇ ਜਿਹੜੇ ਅਸੀਂ ਫਟਾਫਟ ਬੋਲਣ ਤੇ ਲੱਗੇ ਹਾਂ ਨਾ ਕਿ ਤੀਰਥ ਦਾ ਖੰਡਨ, ਤੀਰਥ ਦਾ ਖੰਡਨ। ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਚ ਅਰਜ਼ ਕਰਾਂਗਾ ਕਿ ਉਸ ਧਰਤੀ ਦੇ ਇਸ਼ਨਾਨ ਵੀ ਜੀਵਨ ਪਲਟਦੇ। ਕਦੀ ਤੱਕੋ ਜੇ ਉੱਥੇ ਨਾ ਜਾਂਦਾ ਬੇਅੰਤ ਸਿੰਘ, ਕਦੀ ਤੱਕਦਾ ਨਾ ਇਕੱਠੇ ਹੋਏ ਅਕਾਲ ਤਖ਼ਤ ਨੂੰ, ਤੇ ਸ਼ਾਇਦ ਇਤਿਹਾਸ ਦੀ ਤਸਵੀਰ ਅੱਜ ਕੁਝ ਹੋਰ ਹੋਊਗੀ। ਕਿ ਉਸ ਧਰਤੀ ਨੇ ਟੁੰਬਿਆ ਨੀ ਸਿੱਖ ਦੇ ਅੰਦਰ ਨੂੰ? ਸਿੱਖ ਦਾ ਤੁਰਾ ਹੈ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਸਨ, ਸਾਡਾ ਦਿਲ ਹੈ ਹਰਿਮੰਦਰ, ਸਾਡਾ ਜਿਗਰ ਹੈ ਹਰਿਮੰਦਰ, ਸਾਡੀਆਂ ਨਾੜਾਂ ਵਿੱਚ ਗੁਰੂ ਕੇ ਸ਼ਬਦ ਦਾ ਖੂਨ ਹੈ। ਇੱਕ ਗੱਲ ਉਹਨਾਂ ਕਹੀ ਸੀ ਇਸੇ ਸਮੇਂ ਦੀ ਕਿ ਮਾਈ ਤੁਰੀ ਜਾਂਦੀ ਸੀ ਪੁੱਤਰ ਨੂੰ ਚੁੱਕ ਕੇ। ਜਿਹੜੀ ਅਸੀਂ ਕਵਿਤਾਵਾਂ ਪੜ੍ਹਨੇ ਆ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉਹ ਜਿਹੜੀ ਕਿਤਾਬ ਐਡ ਤੇ ਉਹਦੇ ਵਿੱਚ ਕਵਿਤਾ ਹੈ, ਤੁਰੀ ਜਾਂਦੀ ਬੱਚੇ ਨੂੰ ਚੁੱਕ ਕੇ। ਉਹ ਕਹਿੰਦਾ ਦੀਵਾਨ ਕੌੜਾ ਮਨ ਮਿਲਿਆ, ਕਹਿਣ ਲੱਗਾ ਮਾਈ ਪਿਛਾਂ ਪਰਤ ਜਾ, ਤੈਨੂੰ ਪਤਾ ਹੈ ਕਿ ਹਕੂਮਤ ਨੇ ਦਰਬਾਰ ਸਾਹਿਬ ਨੂੰ ਘੇਰਿਆ। ਕਹਿਣ ਲੱਗੀ ਤਾਂ ਹੀ ਤਾਂ ਮੈਂ ਚੱਲੀ ਹਾਂ ਇਸ਼ਨਾਨ ਕਰਨ। ਕਹਿਣ ਲੱਗਾ ਤੈਨੂੰ ਪਤਾ ਹੈ ਕਿ ਉੱਥੇ ਗੋਲੀ ਚੱਲਣੀ ਹੈ, ਲੋਕ ਮਾਰੇ ਜਾਣੇ ਨੇ। ਤੇ ਅੱਗੋਂ ਨਾ ਕਹੇ, ਕਹਿਣ ਲੱਗੀ ਮੈਂ ਤਾਂ ਹੀ ਚੱਲੀ ਹਾਂ। ਕਹਿਣ ਲੱਗੀ ਜੇ ਆਪ ਚੱਲੀਏ ਤੇ ਪੁੱਤਰ ਨੂੰ ਬਚਾ ਲੈ। ਕਹਿਣ ਲੱਗੀ ਸੱਚ ਜਾਣੀ ਮੈਂ ਗੋਲੀਆਂ ਸੁਣ ਕੇ ਦਰਬਾਰ ਸਾਹਿਬ ਆਈਆਂ, ਮੇਰੇ ਪੁੱਤਰ ਦੇ ਖੂਨ ਦੇ ਤੁਪਕੇ ਕਿਤੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਡਿੱਗੇ, ਮੈਂ ਗੁਰੂ ਨਾਨਕ ਦੀ ਸਿੱਖੀ ਤੋਂ ਪੁੱਤਰ ਨੂੰ ਕੁਰਬਾਨ ਕਰਨਾ ਹੀ। ਕਦੀ ਤੱਕਿਓ, ਇਹ ਤੁਸੀਂ ਪੜ੍ਹ ਸਕਦੇ ਹੋ ਉਹਨਾਂ ਦੀ ਲਿਖੀ ਹੋਈ ਕਵਿਤਾ, ਪਰ ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਸੰਖੇਪ ਵੀ ਚੱਲਣਾ ਚਾਹੁੰਦਾ। ਜ਼ਕਰੀਏ ਨੇ ਮੱਸੇ ਰੰਗੜ ਨੂੰ, ਇਹ ਪੰਜਵਾਂ ਆਇਆ ਹਮਲਾਵਰ ਜਿਹਨੇ ਦਰਬਾਰ ਸਾਹਿਬ ਦੇ ਅੰਦਰ ਆ ਕੇ ਪਲੰਗ ਡਾਹੇ, ਕੀ ਇਹ ਤਵਾਰੀਖ ਨੂੰ ਭੁੱਲਾਂਗੇ? ਮੈਂ ਆਰੰਭ ਵਿੱਚ ਕਿਹਾ ਕੁਝ ਹੋ ਸਕਦਾ ਕਈਆਂ ਨੂੰ ਇਹ ਗੱਲਾਂ 'ਚ ਫਿੱਟ ਨਾ ਬਹਿਣ, ਨਾ ਫਿੱਟ ਬਹਿਣ ਤੇ ਉਹਨਾਂ ਦੇ ਅੰਦਰ ਤੇ ਤਰਸ ਹੋ ਸਕਦਾ ਹੋਰ ਕੁਛ। ਮੱਸਾ ਰੰਗੜ ਪਲੰਗ ਲਾ ਕੇ ਬੈਠੇ, ਜਿੱਥੇ ਕੀਰਤਨ ਦੀਆਂ ਧੁਨਾਂ ਤੰਤੀ ਸਾਜ ਵੱਜਦੇ ਸਨ, ਚੇਤੇ ਰੱਖਿਓ ਅੱਜ ਵਾਜੇ ਵੱਜਦੇ ਪਏ ਨੇ, ਉੱਥੇ ਘੁੰਗਰਵਾਂ ਦੀ ਛਣਕਾਰ ਹੈ, ਉੱਥੇ ਸ਼ਰਾਬ ਦੇ ਦੌਰ ਚੱਲਦੇ ਨੇ, ਉੱਥੇ ਹੁੱਕਾ ਪੀਤਾ ਜਾਂਦਾ, ਜਿੱਥੇ ਕਿਤੇ ਆਸਾ ਕੀ ਵਾਰ ਦੀ, ਬਿਲਾਵਲ ਦੀ, ਕਲਿਆਣ ਦੀ, ਕਾਂਗੜੇ ਦੀ, ਸੋਦਰ ਦੀ ਚੌਂਕੀਆਂ ਲੱਗਦੀਆਂ ਸਨ, ਉੱਥੇ ਜਦੋਂ ਨੱਚਦੇ ਨੇ ਤੇ ਪੈਰਾਂ ਦੇ ਘੁੰਗਰਵਾਂ ਦੀ ਆਵਾਜ਼ ਪੈਂਦੀ ਏ, ਤੇ ਜਿਸ ਬਰਤਨ ਵਿੱਚ ਦਾਰੂ ਮੁੱਕ ਜਾਂਦਾ ਉਹਨੂੰ ਭੁਆ ਕੇ ਉਹ ਸੱਜਦਾ ਦਰਬਾਰ ਸਾਹਿਬ ਦੇ ਨਾਲ ਸਰੋਵਰ ਦੇ ਵਿੱਚ। ਅੱਜ ਇਹ ਪੰਜਵਾਂ ਹਮਲਾਵਰ ਅੰਦਰ ਬੈਠਾ ਹੈ। ਕਹਿੰਦੇ ਭਾਈ ਬੁਲਾਕਾ ਸਿੰਘ ਇੱਥੋਂ ਤੁਰੇ ਨੇ, ਬੀਕਾਨੇਰ ਦੇ ਥਲਾਂ ਵਿੱਚ ਪਹੁੰਚੇ ਨੇ, ਸਿੱਖਾਂ ਨੇ ਉੱਥੇ ਪੁੱਛਿਆ ਪੰਜਾਬ ਦੀ ਧਰਤੀ ਤੋਂ ਆਏ, ਸਨਾ ਗੁਰੂ ਕੇ ਘਰ ਦੀਆਂ ਬਾਤਾਂ, ਸਨਾ ਗੁਰੂ ਕੇ ਨਗਰੀ ਦੀਆਂ ਗੱਲਾਂ। ਕਹਿੰਦੇ ਨੇ ਸੁਣਾ ਨਹੀਂ ਸਕਿਆ, ਕੇਵਲ ਉੱਚੀ ਸਾਰੀ ਰੋਣ ਲੱਗ ਪਿਆ। ਪੁੱਛਿਆ ਕਾਰਨ ਕੀ, ਦੱਸ ਤਾਂ ਸਹੀ। ਕਹਿੰਦਾ ਤੁਸੀਂ ਇੱਥੇ ਬੈਠੇ ਹੋ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਦੀ ਥਾਂ ਤੇ, ਉੱਥੇ ਵੇਸ਼ਵਾ ਨੱਚਦੀ ਪਈ ਏ, ਘੁੰਗਰਵਾਂ ਦੀ ਛਣਕਾਰ ਹੈ, ਉੱਥੇ ਹੁੱਕੇ ਪੀਤੇ ਜਾਂਦੇ ਨੇ, ਉੱਥੇ ਸ਼ਰਾਬ ਦੇ ਦੌਰ ਚੱਲਦੇ ਨੇ, ਸਿੱਖਾਂ ਦੇ ਖੂਨ ਨੂੰ ਆਈ ਗਰਮੈਸ਼, ਉੱਥੇ ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਆਂ, ਭਾਈ ਰਤਨ ਸਿੰਘ ਭੰਗੂਰੀ ਉਹਨਾਂ ਦੇ ਦਾਦੇ ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਆਂ ਨੇ ਉੱਠ ਕੇ ਖਿਲਾਫ ਕਿਹਾ, ਮੈਨੂੰ ਸੰਗਤ ਅਸੀਸ ਦੇਵੇ ਤੇ ਅਰਦਾਸ ਕਰੇ, ਮੈਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਵਾਂਗਾ। ਕਦੀ ਇਸ ਨੂੰ ਭੁੱਲ ਸਕਾਂਗੇ? ਉਹਨਾਂ ਨਾਲ ਦੂਸਰਾ ਸਿੰਘ ਉੱਠਿਆ, ਭਾਵੇਂ ਭਾਈ ਸਾਹਿਬ ਉਹਨਾਂ ਨੇ ਕਿਹਾ ਜਾਤ ਪਾਤ ਕਰਕੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਭਾਈ ਸੁੱਖਾ ਸਿੰਘ ਉਹਨਾਂ ਦਾ ਕਿਰਤ ਕੀਤਾ ਸੀ ਲੱਕੜ ਨਾਲ ਸੰਬੰਧ, ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ, ਇਹ ਉਹ ਸਿੱਖ ਹੈ ਜਿਹੜਾ ਸਾਰੇ ਪਰਿਵਾਰ ਵਿੱਚੋਂ ਇਕੱਲਾ ਸਿੰਘ ਬਣਿਆ, ਤੇ ਕਹਿੰਦੇ ਨੇ ਰਾਤ ਨੂੰ ਸੁੱਤਿਆਂ ਇਹਦੇ ਕੇਸਾਂ ਦੀ ਬਿੱਦ ਵੀ ਮਾਪਿਆਂ ਨੇ ਕਰ ਦਿੱਤੀ ਸੀ, ਇਹਦੇ ਕੇਸ ਕਰ ਦਿੱਤੇ। ਸਵੇਰੇ ਉੱਠਿਆ ਇਹਨੇ ਵੇਖਿਆ ਤੇ ਫੜਕ ਉੱਠਿਆ, ਇੱਕੋ ਦਮ ਖੂਹ ਵੀ ਛਾਲ ਮਾਰੀ, ਮੈਂ ਮਰ ਜਾਵਾਂ। ਬਾਹਰ ਕੱਢਿਆ, ਕਿਸੇ ਦਾਨੇ ਨੇ ਕਿਹਾ ਜੇ ਮਰਨਾ ਤੇ ਖੂਹ ਚ ਛਾਲ ਮਾਰ ਕੇ ਕਿਉਂ ਮਰਨਾ ਹੈ? ਹਾਕਮ ਦੰਦ ਦਿਨਾਂਦੇ ਪਏ ਨੇ, ਜੇ ਮਰਨਾ ਹੀ ਤੇ ਚਾਰ ਨੂੰ ਮਾਰ ਕੇ ਮਾਰ। ਕਹਿੰਦੇ ਤੁਰਿਆ ਫਿਰ ਘਰੋਂ, ਅੱਜ ਸਰਦਾਰ ਮਹਿਤਾਬ ਸਿੰਘ ਮੀਰਾ ਕੋਟੀਆਂ, ਸੁੱਖਾ ਸਿੰਘ ਮਾੜੀ ਕੰਬੋਕੀ ਵਾਲੇ ਬੀਕਾਨੇਰ ਤੋਂ ਚੱਲੇ ਨੇ, ਸਿੱਖ ਜਗਤ ਨੇ ਅੱਜ ਗੁਰੂ ਕੀ ਸੰਗਤ ਨੇ ਅਸੀਸ ਦਿੱਤੀ ਏ, ਤੁਹਾਨੂੰ ਕਾਮਯਾਬੀ ਮਿਲੇ। ਉਹਨਾਂ ਨੇ ਨੰਬਰਦਾਰਾਂ ਵਾਲੇ ਭੇਕ ਬਣਾਏ ਨੇ, ਤੁਹਾਨੂੰ ਉਹ ਤਵਾਰੀਖ ਦਾ ਪਤਾ ਹੈ, ਦਰਬਾਰ ਸਾਹਿਬ ਆਏ ਨੇ। ਕੁਝ ਕੁ ਤਾਂ ਇਹ ਵੀ ਲਿਖਦੇ ਨੇ ਉਹਨਾਂ ਇਸ਼ਨਾਨ ਵੀ ਕੀਤਾ। ਦੇਖੋ ਅੰਦਰ ਪਹੁੰਚੇ ਨੇ, ਕਹਿਣ ਲੱਗੇ ਅਸੀਂ ਮਾਮਲਾ ਦੇਣ ਆਏ ਹਾਂ। ਮੱਸਾ ਰੰਗੜ ਬੈਠਾ ਮੰਜੇ ਦੇ ਉੱਤੇ, ਹੁੱਕਾਂ ਪਿਆ ਪੀਂਦਾ, ਜਿਵੇਂ ਕਿਹਾ ਦੇਖੋ ਸਿੱਖਾਂ ਦਾ ਇਤਿਹਾਸ ਬਦਲਦਿਆਂ ਕੋਈ ਪਤਾ ਨਹੀਂ ਕਿਸ ਵੇਲੇ ਕਿਹੜੀ ਕਰਵਟ ਆ ਜਾਣੀ। ਹੁਣ ਉਹ ਕੋਈ ਵੇਲਾ ਸੀ ਕਿ ਜਿਸ ਥਾਂ ਤੇ ਨੱਚਦੀ ਹੋਵੇ ਵੇਸ਼ਵਾ, ਪੀਂਦੇ ਹੋਣ ਹੁੱਕਾ, ਚੱਲਦਾ ਹੋਵੇ ਦਾਰੂ, ਉਸ ਥਾਂ ਤੇ ਕਦੀ ਕੋਈ ਆਸ ਕਰਕੇ ਕਹਿੰਦਾ ਹੋਵੇਗਾ ਸਿੱਖ ਪਰਤ ਕੇ ਕੀਰਤਨ ਕਰਨਗੇ, ਸਿੱਖ ਪਰਤ ਕੇ ਦਰਬਾਰ ਸਾਹਿਬ ਆਉਣਗੇ? ਸਵਾਲ ਹੀ ਨੀ ਪੈਦਾ ਹੁੰਦਾ ਉਹਨਾਂ, ਪਤਾ ਨੀ ਕਿੰਨੇ ਕੁ ਸੁਪਨੇ ਲਏ ਹੋਣੇ ਨੇ, ਦਰਬਾਰ ਸਾਹਿਬ ਨੂੰ ਕਿਵੇਂ ਵਰਤਾਂਗੇ? ਅੰਦਰ ਗਏ ਲਾਸੀ ਬੇਰ ਨਾਲ ਘੋੜੇ ਬੰਨੇ, ਅੰਦਰ ਸਿੱਖ ਗਏ ਨਸ਼ੇ ਵਿੱਚ ਧੁੱਤ ਸੀ ਸੁੱਖਾ ਸਿੰਘ ਹੋਣੀ, ਬਾਹਰ ਜਿਹੜਾ ਮੇਨ ਕਿਵਾੜ ਹੈ ਉਹਦੇ ਸਾਹਮਣੇ ਖਲੋ ਗਏ ਨੇ। ਅੰਦਰ ਮਹਿਤਾਬ ਸਿੰਘ ਨੇ ਜਾ ਕੇ ਸੱਤਿਆਂ ਠੀਕਰੀਆਂ ਵਾਲਾ ਉਹ ਝੋਲਾ ਕਹਿੰਦੇ ਨੇ ਮੱਛੇ ਰੰਗੜ ਨੇ ਆਪਣੀ ਗਰਦਨ ਝੁਕਾਈ। ਇਹ ਗੱਲ ਚੇਤੇ ਰੱਖਿਓ, ਕੱਲਾ ਸਿੱਖ ਨਹੀਂ, ਉਸ ਬੇਅੰਤ ਨੇ, ਇਹ ਬੇਅੰਤ ਨੇ ਦਰਬਾਰ ਬਣਾਇਆ ਹੈ, ਤੇ ਜਦੋਂ ਉਹ ਬੇਅੰਤ ਕਿਸੇ ਨੂੰ ਪ੍ਰੇਰਨਾ ਦਿੰਦਾ ਤੇ ਬੇਅੰਤ ਹੀ ਸੋਧਣ ਵਾਸਤੇ ਤੁਰ ਪੈਂਦਾ ਹੈ। ਉਸ ਬੇਅੰਤ ਦੀ ਖੇਡ ਹੈ, ਕਦੀ ਭੁੱਲਿਓ ਨਾ। ਉਸ ਮੱਸੇ ਰੰਗੜ ਨੇ ਗਰਦਨ ਥੱਲੇ ਕੀਤੀ, ਸਰਦਾਰ ਸੁੱਖਾ ਸਿੰਘ ਨੇ, ਇੱਕ ਵਾਹਿਗੁਰੂ ਮਹਿਤਾਬ ਸਿੰਘ ਨੇ ਇੱਕੋ ਹੀ ਵਾਰ ਦੇ ਨਾਲ ਉਸ ਰੰਗੜ ਦੀ ਗਰਦਨ ਨੂੰ ਝਟਕਾ ਕੇ ਨੇੜੇ ਵਿੱਚ ਪਰੋ ਕੇ ਬਾਹਰ ਨਿਕਲੇ। ਨੱਚਣ ਵਾਲੀ ਦੇ ਘੁੰਗਰਵਾਂ ਦੀ ਆਵਾਜ਼ ਮਾਰ ਕੇ ਵਾਜਾ ਵਜਾਉਣ ਵਾਲੇ ਕੰਬਣ ਲੱਗ ਪਏ, ਤਰਲੇ ਲੈ ਕੇ ਕਹਿੰਦੇ ਨੇ ਸਾਡਾ ਦੋਸ਼ ਕੋਈ ਨਹੀਂ, ਜਿਹੜਾ ਵੀ ਅੜਿਆ ਸਭ ਨੂੰ ਝਟਕਾ ਕੇ ਗੁਰੂ ਕੇ ਲਾਲ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਕੇ ਖਾਲਸੇ ਪੰਥ ਕੋਲ ਜਾ ਪਹੁੰਚੇ। ਕਦੀ ਤੱਕਿਓ, ਇਹ ਪੰਜਵਾਂ ਹਮਲਾਵਰ ਸੀ। ਇਸ ਤੋਂ ਬਾਅਦ ਇਹ ਸ਼ਹੀਦਤ ਦਾ ਜਾਮ ਕੀਤਾ ਇਹਨਾਂ ਦੋਨਾਂ ਸਿੱਖਾਂ ਨੇ। ਮੱਸੇ ਰੰਗੜ ਤੋਂ ਬਾਅਦ ਆਪਾਂ ਤੱਕਦੇ ਹਾਂ ਕਿ ਸਮਾਂ ਆ ਜਾਂਦਾ ਹੈ ਵਿਜੇ ਖਾਨ ਦਾ, ਜਈਆ ਖਾਨ ਵੀ ਸ਼ਬਦ ਵਰਤਨੇ ਹਾਂ। ਜਸਪਤ ਰਾਏ ਦੀ ਮੌਤ ਹੋ ਗਈ ਹੈ, ਧਿਆਨ ਦਿਆ ਜੀ, ਇਹ ਛੇਵਾਂ ਹਮਲਾਵਰ ਆਇਆ। ਲਖਪਤ ਰਾਏ ਨੂੰ ਭਰਾ ਦੀ ਮੌਤ ਦਾ ਪਤਾ ਲੱਗਾ ਹੈ ਤੇ ਕਹਿੰਦੇ ਨੇ ਇਹਨੇ ਵਿਜੈ ਖਾਨ ਦੇ ਸਾਹਮਣੇ ਪੱਗ ਲਾ ਕੇ ਸੱਚੀ ਸੀ, ਕਹਿੰਦਾ ਜਿੰਨਾ ਸਿੱਖਾਂ ਨੇ ਮੇਰੇ ਭਰਾ ਨੂੰ ਮਾਰਿਆ, ਉੱਥੇ ਸ਼ਬਦ ਤਾਂ ਉਹਨੇ ਹੋਰ ਬੜੇ ਕਰੂਰ ਜਿਹਾ ਵਰਤੇ ਸਨ। ਕਹਿੰਦਾ ਇੱਕ ਖੱਤਰੀ ਨੇ ਚਲਾਇਆ ਤੇ ਖੱਤਰੀ ਖਤਮ ਕਰਕੇ ਰੱਖ ਦੇ, ਪਰ ਉਹਨੂੰ ਅਸੀਂ ਖੱਤਰੀ ਕਿਵੇਂ ਕਹਾਂਗੇ ਜਿਹਦੀ ਇੰਨੀ ਮਲੀਨਤਾ, ਪੱਗ ਲਾ ਕੇ ਰੱਖੀ। ਪੱਗ ਤਾਂ ਬੰਨਾਂਗਾ ਜਿੰਨੀ ਦੇਰ ਤੱਕ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਦਿੰਦਾ। ਲਖਪਤ ਰਾਏ ਨੇ ਜ਼ੁਲਮ ਦਾ ਚੱਖੜ ਝੁਲਾ ਦਿੱਤਾ, ਆਇਆ ਦਰਬਾਰ ਸਾਹਿਬ ਦੀ ਧਰਤੀ ਤੇ, ਸਿੱਖ ਜੰਗਲਾਂ ਵਿੱਚ ਹਨ। ਗੁਰੂ ਕੇ ਸਿੱਖੋ, ਇਸ ਬੰਦੇ ਨੇ ਛੇਵਾਂ ਹਮਲਾਵਰ ਤਕਰੀਬਨ ਆਇਆ, ਇਹਨੇ ਦਰਬਾਰ ਸਾਹਿਬ ਪੂਰੇ ਨੂੰ ਮਿੱਟੀ ਨਾਲ ਭਰ ਦਿੱਤਾ ਸੀ। ਕਰਮ ਸਿੰਘ ਦਾ ਸਟੋਰੀ ਨੇ ਇਤਿਹਾਸਕ ਖੋਜ ਵਿੱਚ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਹੋਣਾ ਵੀ ਜ਼ਿਕਰ ਕੀਤਾ, ਮੈਂ ਸਿਰਫ ਤਵਾਰੀਖ ਦੇ ਪੰਨਿਆਂ ਤੋਂ ਅਰਜ਼ ਕਰ ਰਿਹਾ। ਲਖਪਤ ਰਾਏ ਨੇ ਇਹ ਕੁਛ ਕੀਤਾ। ਉਸੇ ਸਾਲ ਹਕੂਮਤ ਨੇ ਕਰਵਟ ਲਈ, ਲਾਹੌਰ ਦਾ ਸੂਬਾ ਬਦਲਿਆ। ਉਹਨੇ ਸੂਬੇਦਾਰ ਨੂੰ ਤੇ ਲਖਪਤ ਰਾਏ ਨੂੰ ਦੋਵਾਂ ਨੂੰ ਕੈਦ ਵੀ ਸੱਟਿਆ ਤੇ ਦੀਵਾਨ ਕੌੜਾਮਲ ਨੂੰ ਆਪਣਾ ਦੀਵਾਨ ਬਣਾਇਆ, ਜਿਹਨੂੰ ਸਿੱਖਾਂ ਨੇ ਮਿੱਠਾ ਮਲ ਦੀ ਪਦਵੀ ਦਿੱਤੀ ਸੀ। ਇਹ ਦੀਵਾਨ ਕੌੜਾਮਲ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੇ ਬਜ਼ੁਰਗ ਨੇ, ਉਹਨਾਂ ਦੀ ਅੰਤ ਵੰਸ਼ ਵਿੱਚੋਂ ਨੇ ਭਾਈ ਵੀਰ ਸਿੰਘ ਹੋਣੀ ਦੀਵਾਨ ਕੌੜਾਮਲ। ਉਹਨੇ 8 ਲੱਖ ਰੁਪਇਆ ਹਕੂਮਤ ਦਾ ਤਾਰ ਕੇ ਇਸ ਲਖਪਤ ਰਾਏ ਨੂੰ ਲੈ ਕੇ ਸਿੱਖਾਂ ਦੇ ਪੇਸ਼ ਕੀਤਾ ਸੀ। ਕਹਿਣ ਲੱਗਾ ਇਹ ਉਹੀ ਹੈ ਜਿਹਨੇ ਬੱਚਿਆਂ ਨੂੰ ਕੋਹ ਕੇ ਮਾਰਿਆ, ਇਹ ਉਹੀ ਹੈ ਜਿਹਨੇ ਦਰਬਾਰ ਸਾਹਿਬ ਦਾ ਸਰੋਵਰ ਪੂਰਿਆ ਹੈ। ਗੁਰੂ ਕੇ ਸਿੱਖੋ, ਉਸੇ ਸਾਲ ਸਿੱਖਾਂ ਨੇ ਜਿੰਨਾ ਮਿੱਟੀ ਨਾਲ ਪੂਰਿਆ ਸੀ ਪਕੜ ਕੇ ਉਹਨਾਂ ਤੋਂ ਸਰੋਵਰ ਦੀ ਪਹਿਲਾਂ ਮਿੱਟੀ ਕਢਾਈ, ਥੱਲੇ ਗਾਰ ਦੀ ਸੇਵਾ ਉਹਨਾਂ ਆਪ ਕੀਤੀ ਸੀ। ਇਹ ਛੇਵਾਂ ਹਮਲਾਵਰ ਸੀ। ਲਖਪਤ ਰਾਏ ਦੀ ਮੌਤ ਹੋਈ। ਇਸ ਤੋਂ ਅੱਗੇ ਜਦੋਂ ਅਸੀਂ ਤੱਕਦੇ ਹਾਂ, ਸਮਾਂ ਆ ਜਾਂਦਾ ਮੀਰ ਮਨੂ ਦਾ। ਮੀਰ ਮਨੂ ਨੇ ਕੋਈ ਘੱਟ ਨਹੀਂ ਕੀਤੀ, ਇਹ ਤੁਹਾਡੀ ਤਵਾਰੀਖ ਹੈ। ਉਸ ਵੇਲੇ ਸਾਡੀਆਂ ਬੀਬੀਆਂ ਭੈਣਾਂ ਦੇ ਮੂੰਹ ਵਿੱਚ ਇੱਕ ਗੀਤ ਨੇ ਜਨਮ ਲਿਆ ਸੀ ਕਿ ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੱਢਦਾ ਅਸੀਂ ਦੂਣ ਸਵਾਣੇ ਹੋਏ। ਮੀਰ ਮਨੂ ਨੇ ਵੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਪੂਰਿਆ ਹੈ। ਕਹਿੰਦੇ ਨੇ ਸਿੱਖਾਂ ਨੇ ਉਸੇ ਵੇਲੇ ਉਸੇ ਸਾਲ ਹੀ ਹਮਲਾ ਕਰਕੇ ਇਹਨਾਂ ਹੀ ਲੋਕਾਂ ਤੋਂ ਪਰਤ ਕੇ ਇਸ ਮਿੱਟੀ ਨੂੰ ਬਾਹਰ ਕਢਾਇਆ। ਮੀਰ ਮਨੂ ਤੋਂ ਬਾਅਦ ਹੁਣ ਤੱਕੋ ਆ ਗਿਆ ਸਮਾਂ ਅਹਿਮਦ ਸ਼ਾਹ ਦੁਰਾਨੀ ਦਾ, ਜਿਹਨੂੰ ਅਬਦਾਲੀ ਸ਼ਬਦ ਵੀ ਵਰਤਨੇ ਹੈ। ਮੈਂ ਸਿਰਫ ਹਮਲਿਆਂ ਨਾਲ ਸੰਬੰਧਿਤ ਹਾਂ ਤੇ ਕੁਝ ਕੁ ਚੀਜ਼ਾਂ ਨੋਟ ਕੀਤੀਆਂ ਨੇ, ਹੋ ਸਕਦਾ ਹੈ ਆ ਵਿੱਚੋਂ ਬੜੇ ਬੜੇ ਸਿਆਣੇ ਹੋਰ ਵੀ ਗਿਆਨਵਾਨ ਬੈਠੇ ਹੋਰ ਜਾਣਕਾਰੀ ਹੋਵੇ। ਅਹਿਮਦ ਸ਼ਾਹ ਅਬਦਾਲੀ ਉਹਨੇ ਲੁੱਟਿਆ ਇਸ ਧਰਤੀ ਨੂੰ, ਵਾਪਸ ਮੁਰਿਆ ਤੇ ਸਿੱਖਾਂ ਨੇ ਉਹਨੂੰ ਖੌਲਿਆਂ ਕਰਕੇ ਰੱਖ ਦਿੱਤਾ। ਗੁਰੂ ਕੇ ਸਿੱਖੋ, ਜਦੋਂ ਇਹ ਵਾਪਸ ਆਇਆ, ਮੀਰ ਮਨੂ 7ਵਾਂ ਸੀ ਤੇ ਅਬਦਾਲੀ ਦਾ ਪੁੱਤਰ ਤੈਮੂਰ ਸ਼ਾਹ। ਅਬਦਾਲੀ ਨੇ ਜਦੋਂ ਸਿੱਖਾਂ ਨੇ ਰਸਤੇ ਵਿੱਚ ਇਹਦੇ ਤੋਂ ਮਾਲ ਸਬਾਬ ਲੁੱਟ ਲਿਆ, ਜਿਹੜੀਆਂ ਬਹੁ ਬੇਟੀਆਂ ਬੰਨੀਆਂ ਸਨ ਛੜਾ ਦਿੱਤੀਆਂ, ਤੜਪ ਉੱਠਿਆ ਕੌਣ ਹੈ ਮੇਰੇ ਰਸਤੇ ਵਿੱਚ ਰੁਕਾਵਟ ਬਣਨ ਵਾਲੇ, ਇਹਨੇ ਲਾਹੌਰ ਤੋਂ ਤੈਮੂਰ ਸ਼ਾਹ ਤੇ ਜਹਾਨ ਖਾਨ ਨੂੰ ਭੇਜਿਆ। ਤੇ ਚੇਤੇ ਰੱਖਿਓ, ਜਿਸ ਸ਼ਹੀਦ ਦੀ ਯਾਦ ਵਿੱਚ ਆਪਾਂ ਬੈਠੀਏ, ਤੜੇ ਤੋਂ ਉੱਪਰ ਉੱਠ ਕੇ ਮੈਂ ਇੱਕ ਬੇਨਤੀ ਕਰਕੇ ਆਇਆ, ਜਿਉਂਦਾ ਕੋਈ ਕਿਸੇ ਜਥੇ ਦਾ ਹੋ ਸਕਦਾ ਹੈ, ਸ਼ਹੀਦ ਹੋਣ ਤੋਂ ਬਾਅਦ ਸਾਰੀ ਕੌਮ ਦਾ ਸਰਮਾਇਆ ਹੁੰਦਾ ਹੈ, ਉਹ ਸਾਰੀ ਕੌਮ ਦਾ ਹੁੰਦਾ ਹੈ। ਇਸੇ ਜਥੇ ਦੇ ਆਗੂ ਬਾਬਾ ਦੀਪ ਸਿੰਘ ਕੋਲ ਖਬਰ ਗਈ ਹੈ ਕਿ ਜਹਾਨ ਖਾਂ ਚੜ੍ਹ ਕੇ ਆਇਆ, ਤਮੂਰ ਸ਼ਾਹ ਦਰਬਾਰ ਸਾਹਿਬ ਲੰਦਾ ਪਿਆ, ਹਰਿਮੰਦਰ ਸਾਹਿਬ ਦੀ ਬੇਦਬੀ ਵੀ ਹੁੰਦੀ ਹੈ। ਅੱਜ ਗੁਰੂ ਕਾ ਸਿੱਖ ਦਮਦਮਾ ਸਾਹਿਬ ਦੀ ਧਰਤੀ ਤੋਂ 80 ਸਾਲ ਦੇ ਕਰੀਬ, ਮੈਂ ਸਿਰਫ 80 ਮਿੰਟ ਜਾਂ ਦੱਸ ਰਿਹਾ, ਉਸ ਵੇਲੇ 75 ਸਾਲ ਤੋਂ ਉੱਪਰ ਇਹ ਬਜ਼ੁਰਗ ਲੈ ਕੇ ਖੰਡਾ ਤੁਰਿਆ, ਤੇ ਗਿਆਨੀ ਗਿਆਨ ਸਿੰਘ ਕਹਿੰਦੇ ਨੇ ਇਹਦਾ ਪਰਨ ਬੜਾ ਦੁਨੀਆਂ ਤੋਂ ਵੱਖਰਾ ਸੀ। ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਇਸ ਨਾਲੋਂ ਚੰਗਾ ਮੈਂ ਮਰ ਜਾਣਾ ਹੈ, ਉੱਥੇ ਉਹਨਾਂ ਪਰਨ ਕੀ ਲਿਆ, ਕਹਿਣ ਲੱਗੇ ਮੈਂ ਓਨੀ ਦੇਰ ਤੱਕ ਮਰਨਾ ਨਹੀਂ ਜਿੰਨੀ ਦੇਰ ਤੱਕ ਮੈਂ ਗੁਰੂ ਰਾਮਦਾਸ ਤੇਰੇ ਚਰਨਾਂ ਵਿੱਚ ਨਹੀਂ ਪਹੁੰਚ ਜਾਂਦਾ। ਅਨੋਖਾ ਜਿਹਾ ਪਰਨ ਹੈ, ਗਿਆਨੀ ਗਿਆਨ ਸਿੰਘ ਦੇ ਸ਼ਬਦ ਨੇ। ਕਹਿਣ ਲੱਗੇ ਸੀਸ ਸੁਦਾ ਸਰਖੇਤ ਕਰ ਪੰਥ ਪ੍ਰਕਾਸ਼, ਦੇਵੇਂਗੇ ਹਮ ਜਾਏ ਕਰ ਅਰਦਾਸਾ ਚੱਲ ਪੈ ਸਿੰਘ ਦੀ ਫਤਿਹ ਜਾਏ। ਅਰਦਾਸ ਕਰਕੇ ਤੁਰੇ ਨੇ, ਗਿਣਤੀ ਦੇ ਨੇ। ਮੈਂ ਅਰਜ਼ ਕੀਤੀ, ਸਿੱਖਾਂ ਦਾ ਇਤਿਹਾਸ ਹੀ ਵਿਚਿੱਤਰ ਹੈ, ਅਸਚਰਜ ਹੈ, ਮੁੱਠੀ ਪਰ ਸਿੱਖ ਤੁਰੇ ਨੇ। ਹਰਿਮੰਦਰ ਸਾਹਿਬ ਆਉਂਦਿਆਂ ਤੱਕ ਹਜ਼ਾਰਾਂ ਦੀ ਤਾਦਾਦ ਵਿੱਚ ਇਕੱਠੇ ਹੋਏ ਨੇ। ਬਾਬਾ ਦੀਪ ਸਿੰਘ ਹੁਣਾ ਉੱਥੇ ਲੜ ਕੇ ਸ਼ਹਾਦਤ ਦਾ ਚਾਹ ਪੀਤਾ ਹੈ, ਪਰ ਇਹ ਕਦੀ ਨਾ ਭੁੱਲਿਓ, ਤਰਕ ਦੀ ਤਲ ਤੇ ਜੀਣ ਵਾਲਾ ਕਹਿੰਦਾ ਸਿਰ ਕਿਵੇਂ ਲੱਥਾਂ, ਨਹੀਂ, ਉਸ ਮਰਜੀਵੜੇ ਨੇ ਤਲੀ ਤੇ ਸਿਰ ਰੱਖ ਕੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਜਾ ਕੇ ਆਪਣਾ ਸੀਸ ਗੁਰੂ ਕੇ ਚਰਨਾਂ ਵਿੱਚ ਪੇਸ਼ ਕੀਤਾ ਸੀ। ਗੁਰੂ ਕੇ ਸਿੱਖੋ, ਇਹ ਸੀ 8ਵਾਂ ਹਮਲਾ। ਉਸ ਤੋਂ ਬਾਅਦ ਜਦੋਂ ਅਸੀਂ ਤੱਕਦੇ ਹਾਂ ਤੇ ਜਹਾਨ ਖਾਂ ਨੂੰ ਵੀ ਦੋ ਸਿੱਖਾਂ ਨੇ ਮਾਰਿਆ ਸੀ, ਭਾਈ ਦਇਆ ਸਿੰਘ ਤੇ ਭਾਈ ਲਹਿਣਾ ਸਿੰਘ, ਦੋ ਨਾਂ ਆਉਂਦੇ ਨੇ। ਜਹਾਨ ਖਾਂ ਨੂੰ ਵੀ ਮਾਰਿਆ। ਮੀਰ ਮੰਨੂ ਬਾਰੇ ਤੁਸੀਂ ਜਾਣਦੇ ਹੋ ਕਿ ਉਹਦਾ ਪੈਰ ਰਕਾਬ ਵਿੱਚ ਫਸਿਆ ਤੇ ਘੋੜੇ ਦੇ ਪੈਰਾਂ ਨੇ ਉਹਦੇ ਮੂੰਹ ਨੂੰ ਖਤਮ ਕਰ ਦਿੱਤਾ, ਉਹਦੀ ਮੌਤ ਹੋਈ। ਜ਼ਕਰੀਆ ਖਾਨ ਨੂੰ ਤੁਸੀਂ ਜਾਣਦੇ ਹੋ ਕਿ ਭਾਈ ਤਾਰੂ ਸਿੰਘ ਦੀ ਜੁੱਤੀ ਨਾਲ ਉਹਦੇ ਸਵਾਸ ਨਿਕਲੇ ਨੇ। ਹੁਣ ਤੱਕੋ, ਅੱਜ ਨਵਾਂ ਹਮਲਾ ਹੈ। ਕੁੱਪਰ ਖੇੜੇ ਦੇ ਮੈਦਾਨ ਵਿੱਚ ਵੱਡਾ ਘੱਲੂਘਾਰਾ ਹੋਇਆ ਹੈ। ਅੱਜ ਭਾਵੇਂ ਅਸੀਂ ਸਾਰੇ ਕਹੀ ਜਾਂਦੇ ਬਲੂ ਸਟਾਰ ਓਪਰੇਸ਼ਨ, ਚੇਤੇ ਰੱਖਿਓ ਇਹ ਉਹਨਾਂ ਦਾ ਦਿੱਤਾ ਹੋਇਆ ਸ਼ਬਦ ਹੈ ਜਿਨ੍ਹਾਂ ਹਮਲਾ ਕੀਤਾ, ਸਾਡਾ ਸ਼ਬਦ ਨਹੀਂ। ਇੱਕ ਘੱਲੂਘਾਰਾ ਹੈ, ਤੀਜਾ ਕਹੀਏ ਕਿ ਜਿਹਦੇ ਵਿੱਚ ਹਜ਼ਾਰਾਂ ਸਿੱਖ ਸ਼ਹੀਦ ਕੀਤੇ ਗਏ। 84 ਕਦੀ ਵੀ ਸਿੱਖਾਂ ਨੂੰ ਭੁੱਲਣਾ ਨਹੀਂ। ਭਾਵੇਂ ਅਸੀਂ ਕਹੀ ਜਾਂਦੇ ਹਾਂ ਪਚਾਕਾ ਅਸੀਂ ਵੀ ਮਾਰ ਦਿਆਂਗੇ, ਭੁੱਲ ਜਾਈਏ, ਮੈਂ ਕਹਿੰਦਾ ਸਾਨੂੰ ਸਾਡੀ ਜ਼ਬਾਨ ਬੰਦ ਕਰ ਲਾਂਗੇ, ਕਰ ਲਓਗੇ, ਚੁੱਪ ਕਰ ਜਾਈਏ, ਪਰ ਤਵਾਰੀਖ ਦੇ ਪੰਨੇ ਜਦੋਂ ਵੀ ਪਲਟੋਗੇ, ਜਦੋਂ 1984 ਆਵੇਗਾ ਤੇ ਕਾਗਜ਼ ਬੋਲਣਗੇ, ਉਧਰ ਕੀ ਕਰੇਗੀ ਦੁਨੀਆ। ਕਦੀ ਤੱਕੋ, ਹੁਣ ਤੱਕੋ, ਇੱਧਰ ਆਇਆ ਅਹਿਮਦ ਸ਼ਾਹ ਅਬਦਾਲੀ ਚੜ ਕੇ ਕੁੱਪਰਹੇੜੇ ਦੇ ਮੈਦਾਨ ਵਿੱਚ ਚਰਤ ਸਿੰਘ ਨਾਲ ਮੁਕਾਬਲਾ ਹੋਇਆ। ਜੱਸਾ ਸਿੰਘ ਆਹਲੋਵਾਲੀਆ ਬਿਨਾਂ ਸੰਜੋਹ ਤੋਂ ਲੜਿਆ। ਇੱਥੇ ਸਰਦਾਰ ਜੀ, ਕੌਣੀ ਕੌਮ ਇੱਕ ਦਿਨ ਵਿੱਚ ਅਬਦਾਲੀ ਨੇ ਖਤਮ ਕਰ ਦਿੱਤੀ। ਇੰਨਾ ਖਿੱਚ ਗਿਆ, ਇਹਦੇ ਪੁੱਤਰ ਨੇ ਇਮਾਰਤ ਦਾ ਥੋੜਾ ਜਿਹਾ ਨੁਕਸਾਨ ਕੀਤਾ ਸੀ। ਅਬਦਾਲੀ ਦੇ ਮਨ ਵਿੱਚ ਆਇਆ, ਮੈਂ ਦਰਬਾਰ ਸਾਹਿਬ ਨੂੰ ਬਰੂਦ ਦੇ ਕੁੱਪੇ ਭਰ ਕੇ ਅੜਾ ਦੇਣਾ ਹੈ। ਤੁਸੀਂ ਸਾਰੇ ਸਿਆਣੇ ਬੈਠੇ ਹੋ, ਕੀ ਇਹ ਗੁਰੂ ਰਾਮਦਾਸ ਦੀ ਖੇਡ ਵੀ ਤੱਕੋਗੇ? ਅਬਦਾਲੀ ਆਇਆ, ਉਹਨੇ ਆ ਕੇ ਦਰਬਾਰ ਸਾਹਿਬ ਦੇ ਵਿੱਚ ਰੱਖ ਕੇ ਕੁੱਪੇ ਬਰੂਦ ਦੇ ਅੱਗ ਲਾ ਕੇ ਜਦੋਂ ਦਰਬਾਰ ਸਾਹਿਬ ਦੀ ਇਮਾਰਤ ਨੂੰ ਉਡਾਉਣ ਲੱਗਾ, ਮੈਂ ਪਹਿਲਾਂ ਅਰਜ਼ ਕੀਤੀ, ਕੱਲਾ ਸਿੱਖ ਨਹੀਂ, ਉੱਥੇ ਬੇਅੰਤ ਵਰਤਦਾ ਹੈ, ਇੱਕ ਇੱਟ ਨਿਕਲੀ ਏ ਤੇ ਅਬਦਾਲੀ ਦੇ ਨੱਕ ਤੇ ਵੱਜੀ, ਨਸੂਰ ਬਣ ਕੇ ਇਹ ਇੱਟ ਦਾ ਜ਼ਖਮੀ ਅਬਦਾਲੀ ਦੀ ਮੌਤ ਦਾ ਕਾਰਨ ਬਣ ਗਿਆ। ਉਹ ਇੱਟ ਕਿਵੇਂ ਇਹਨੂੰ ਵੱਜ ਗਈ ਜੀ? ਇੰਨੇ ਲੋਕ ਖਲੋਤੇ ਨੇ, ਆਖਿਰ ਬਾਦਸ਼ਾਹ ਦੇ ਨੇੜੇ ਸਿਕਿਉਰਿਟੀ ਗਾਰਡ ਨਹੀਂ ਸਨ? ਜਿੱਥੇ ਅਬਦਾਲੀ ਖਲੋਤਾ ਉਹਨੂੰ ਘੇਰ ਕੇ ਖਲੋਤੇ ਹੋਣਗੇ। ਇਹ ਠੀਕ ਹੈ ਕਿ ਇਹਦੇ ਆਦਮੀ ਦੁਸ਼ਮਣ ਤੋਂ, ਦੁਸ਼ਮਣ ਆਪਣੇ ਬੰਦੇ ਨੂੰ, ਆਪਣੇ ਹਾਕਮ ਨੂੰ ਲੁਕਾ ਕੇ ਖਲੋਤਾ ਹੈ, ਪਰ ਜਿਹਦੇ ਦਰ ਤੇ ਆ ਕੇ ਤੋਪਾਂ ਪੈ ਚਲਾਉਂਦਾ ਹੈ, ਉਹਦੇ ਤੋਂ ਕਿਤੇ ਵੀ ਨਹੀਂ ਲੁਕ ਸਕਦਾ, ਭਾਵੇਂ ਧਰਤੀ ਵਿੱਚ ਵੀ ਵੱਜ ਜਾਏ। ਇੰਨੇ ਇਕੱਠ ਵਿੱਚ ਕਿਵੇਂ ਇਹਨੂੰ ਵੱਜ ਗਈ? ਇੱਕੋ ਇੱਟ ਵੱਜੀ ਹੈ, ਨੱਕ ਦਾ ਨਸੂਰ ਬਣ ਗਿਆ। ਉਸੇ ਨਸੂਰ ਨੇ, ਉਸ ਜ਼ਖਮ ਨੇ ਅਬਦਾਲੀ ਨੂੰ ਖਤਮ ਕਰਕੇ ਰੱਖ ਦਿੱਤਾ। ਸਿੱਖ ਆਏ, ਤਵਾਰੀ ਕਹਿੰਦੀ ਏ ਕਿ 1762 ਤੋਂ ਬਾਅਦ ਜਿਹੜੀ ਵਿਸਾਖੀ ਆਈ ਏ, ਸਿੱਖਾਂ ਨੇ ਅਕਾਲ ਤਖ਼ਤ ਦੇ ਮਲਬੇ ਤੇ ਵਿਸਾਖੀ ਮਨਾਈ ਸੀ। ਉਦੋਂ ਇਮਾਰਤਾਂ ਢਾਈਆਂ, ਕਹਿੰਦੇ ਨੇ ਸਿੱਖ ਇਕੱਠੇ ਹੋਏ। ਕਈਆਂ ਨੇ ਕਿਹਾ ਦਰਬਾਰ ਸਾਹਿਬ ਅਜੇ ਨਾ ਰਹਿਣ ਦਿਓ, ਕੀ ਪਤਾ ਅਬਦਾਲੀ ਫਿੜ ਕੇ ਚੜ੍ਹ ਕੇ ਆਵੇ। ਤੇ ਕਹਿੰਦੇ ਨੇ ਸਿੱਖਾਂ ਦੀ ਵਿੱਚੋਂ ਆਗੂਆਂ ਦੀ ਆਵਾਜ਼ ਸੀ ਕਿ ਰਾਜ ਕਰਨ ਦਾ ਸੰਕਲਪ ਲਿਆ ਹੈ, ਤੇ ਦਰਬਾਰ ਤੋਂ ਬਿਨਾਂ ਰਾਜ ਕਿਵੇਂ ਹੋਵੇਗਾ? ਦਰਬਾਰ ਹੋਣਾ ਜ਼ਰੂਰੀ ਹੈ। ਸਰਦਾਰ ਜੱਸਾ ਸਿੰਘ ਆਹਲੋਵਾਲੀਆ ਉਹਨਾਂ ਨੇ ਦਰਬਾਰ ਸਾਹਿਬ ਦੀ ਪਰਤ ਕੇ ਨੀਂਹ ਰੱਖੀ ਸੀ। ਜਿਸ ਇਮਾਰਤ ਨੂੰ ਅਸੀਂ ਅੱਜ ਤੱਕਦੇ ਹਾਂ, ਇਹ ਮਿਸਤਰੀ ਦੇਸਰਾਜ ਪਿੰਡ ਸੁਰ ਸਿੰਘ ਵਾਲੇ ਵਾਲੇ ਸ਼ਬਦ ਵਰਤਿਆ ਹੈਨ ਮਿਸਤਰੀ ਦੇਸਰਾਜ ਸੁਰ ਸਿੰਘ ਪਿੰਡ ਦੇ ਉਸ ਵੇਲੇ ਦਾ ਇਖਲਾਕ ਤੱਕਿਓ। ਮੈਂ ਇੱਕ ਉਦਾਹਰਣ ਸਿਰਫ ਦੇਣੀਏ, ਕਰਮ ਸਿੰਘ ਹਿਸਟੋਰੀਅਨ ਨੇ ਲਿਖਿਆ ਕਿ ਮਿਸਤਰੀ ਦੇਸਰਾਜ ਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ। ਕਹਿੰਦੇ ਨੇ ਜਿਸ ਦਿਨ ਸਿੱਖਾਂ ਨੇ ਦਰਬਾਰ ਸਾਹਿਬ, ਇਹ ਨੌਵਾਂ ਹਮਲਾ ਹੈ ਸਾਡੇ ਤੇ, ਦਰਬਾਰ ਸਾਹਿਬ ਦੀ ਇਮਾਰਤ ਬਣਾਉਣ ਲਈ ਮਾਇਆ ਇਕੱਠੀ ਕੀਤੀ ਤੇ ਮਿਸਤਰੀ ਦੇਸਰਾਜ ਨੂੰ ਇੱਕ ਮੋਹਰ ਦਿੱਤੀ ਸੀ ਕਿ ਤੂੰ ਕਿਸੇ ਨੂੰ ਵੀ ਮੋਹਰ ਲਾ ਕੇ ਜਿਤਨੀ ਦੌਲਤ ਦੀ ਲੋੜ ਹੈ ਤੂੰ ਮੰਗਾ ਸਕਣਾ ਹੈ। ਕਹਿੰਦੇ ਨੇ ਉਸ ਬੰਦੇ ਦੇ ਘਰ ਕਰੋੜਾਂ ਰੁਪਈਆਂ ਦੇ ਹੀਰੇ ਮੋਤੀ ਸਨ, ਪਰ ਸਵਾਲ ਹੀ ਨਹੀਂ ਪੈਦਾ ਹੋਦਾ ਕਿ ਦਰਬਾਰ ਸਾਹਿਬ ਦੀ ਇੱਕ ਰੁਪਈਏ ਵਿੱਚੋਂ ਆਪਣੇ ਘਰ ਰੋਟੀ ਦਾ ਦਾਣਾ, ਰੋਟੀ ਦਾ ਟੁਕੜਾ ਵੀ ਕੋਈ ਲਿਆਂਦਾ ਹੋਵੇ, ਆਪ ਉਹਦੀ ਘਰਵਾਲੀ ਤੇ ਇਸਤਰੀ ਬੱਚੀ ਉਹਦੀ ਮਿਹਨਤ ਕਰਦੀਆਂ ਨੇ, ਉਹ ਮਜ਼ਦੂਰੀ ਕਰਕੇ ਰੋਟੀ ਖਾਂਦੇ ਨੇ ਤੇ ਦਰਬਾਰ ਸਾਹਿਬ ਦੀ ਇੱਕ ਦੁੱਕੀ ਵੀ ਉਹਨਾਂ ਨੇ ਛੇੜੀ। ਆ ਤੁਸੀਂ ਤੱਕਿਓ ਜੋ ਕੁਝ ਹੋਣਾ। ਮੈਂ ਇਸ ਕਰਕੇ ਬੇਨਤੀ ਕੀਤੀ, ਮੇਰੀ ਗੱਲ ਹੋ ਸਕਦਾ ਭਾਵੇ ਨਾ, ਤੇ ਪਿਛਲੇ ਦਿਨੀ ਮਰਜ਼ ਕੀਤੀ ਸੀ। ਉਹ ਸੁਰਜੀਤ ਪਾਤਰ ਕਹਿੰਦਾ ਇੰਨਾ ਸੱਚ ਨਾ ਬੋਲ ਕੇ ਇਕੱਲਾ ਰਹਿ ਜਾਏ, ਚਾਰ ਕੁ ਬੰਦੇ ਰੱਖ ਲੈ ਮੋਢਾ ਲਾਉਣ ਲਈ, ਇੰਨਾ ਸੱਚ ਨਾ ਬੋਲ ਇਕੱਲਾ ਰਹਿ ਜਾਏ, ਚਾਰ ਕੁ ਬੰਦੇ ਰੱਖ ਲੈ ਮੋਢਾ ਲਾਉਣ ਲਈ। ਉਹ ਗੁਰੂ ਕੇ ਸਿੱਖੋ, ਸ਼ਹੀਦਾਂ ਦੀ ਯਾਦ ਵੀ ਜੁੜੇ ਸਿੱਖੋ, ਕੇਵਲ ਇੱਥੇ ਨਾਰਿਆਂ ਤੱਕ ਸੀਮਤ ਨਾ ਰਹੋ। ਕਦੀ ਤੱਕੇ ਹੋ ਸਕਦਾ ਮੇਰੀ ਗੱਲ ਭਾਏ ਨਾ, ਤੁਰੋ ਉਸ ਧਰਤੀ ਵਾਲੀ ਪਾਸੇ ਜਿੱਥੇ ਆਜ਼ਾਦੀ ਦਾ ਸੰਕਲਪ ਤਾਂ ਲੈਂਦੇ ਹੋ, ਤੇ ਕਦੀ ਨਿਸ਼ਾਨ ਸਾਹਿਬ ਥੱਲੇ ਕਵੀ ਖਲੋਤੇ ਨੇ ਨਲਵੇ ਦੀ ਮੌਤ ਤੋਂ ਬਾਅਦ ਇਹ ਕਵਿਤਾ ਲਿਖੀ ਸੀ। ਉਹ ਕਹਿੰਦਾ ਘਰ ਬੈਠੇ ਬੜਕਾ ਮਾਰਦੇ ਨੇ, ਨਹੀਂ ਮਰਨ ਲਈ ਕੋਈ ਤਿਆਰ ਹੁੰਦਾ, ਇੱਕੋ ਨਲਵੇ ਨੂੰ ਮੌਤ ਦੇ ਜਿਉਣ ਦਿੰਦੀ, ਅੱਜ ਮੈਂ ਝੁਲਦਾ ਕਾਬਲ ਕਦਾਰ ਹੁੰਦਾ। ਕਦੀ ਉਸ ਧਰਤੀ ਵੱਲ ਮੂੰਹ ਕਰੀਏ ਖਾਂ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਉਸ ਸੱਜਣ ਨੇ ਨੌਵੇਂ ਹਮਲੇ ਵਿੱਚ ਇੱਕ ਦੁੱਕੀ ਵੀ ਨਹੀਂ ਵਰਤੀ, ਤੇ ਅੱਜ ਉਸੇ ਦਰਬਾਰ ਸਾਹਿਬ ਦੀ ਸੇਵਾ ਲਈ ਡੇਢ ਮਹੀਨਾ ਰੱਜ ਕੇ ਗੋਲਕਾਂ ਵਿੱਚੋਂ ਸ਼ਰਾਬ ਚੱਲਣੀ ਹੈ। ਕਿ ਇਹ ਮੱਸੇ ਰੰਗੜ ਦੀਆਂ ਰੂਹਾਂ ਨਹੀਂ ਤੁਰੀਆਂ ਫਿਰਦੀਆਂ ਸਿੱਖੀ ਦੇ ਭੇਖ ਚ? ਕਿ ਇਹ ਹਮਲਾਵਰ ਹੋਈ ਨਹੀਂ ਤੁਰੇ ਫਿਰਦੇ? ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਵਾਲਿਓ, ਜੇ ਸੀਨੇ ਵਿੱਚ ਦਰਦ ਲੈ ਕੇ ਬੈਠੇ ਹੋ, ਤੜਫ ਤੁਹਾਡੇ ਸਵਾਰਿਆਂ ਵਿੱਚ ਹੈ, ਜਿਵੇਂ ਆ ਸੱਜਣ ਕਹਿ ਕੇ ਗਏ ਨਾ, ਇਨਸਾਫ਼ ਦੀ ਆਸ ਨਾ ਉੱਥੇ ਰੱਖਿਓ। ਜਦੋਂ 84 ਹੋਇਆ ਸੱਜਣ ਨੇ ਗੱਲ ਕਹੀ ਸੀ, ਉਹ ਕਹਿੰਦਾ ਹੈ ਕਿ ਇਹ ਇਨਸਾਫ ਹੌਮੇ ਦੇ ਪੁੱਤ ਕਰਨਗੇ। 84 ਵਿੱਚ ਅੱਜ ਤੱਕ ਮਿਲਿਆ ਤੁਹਾਨੂੰ? ਉਹ ਤਾਂ ਗੱਡੀਆਂ ਤੇ ਬੈਠਿਆ, ਕਾਹਦੇ ਇਨਸਾਫ਼ ਦੀ ਆਸ? ਕੀ ਇਨਸਾਫ਼ ਹੌਮੇ ਦੇ ਪੁੱਤ ਕਰਨਗੇ? ਕੀ ਇਹ ਪੱਥਰ ਦੇ ਬੁੱਤ ਕਰਨਗੇ? ਕਹਿਣ ਲੱਗੇ ਸੂਲੀ ਚੜ੍ਹੇ ਨੇ ਜੋ, ਸੂਲੀ ਟੰਗੇ ਨੇ ਜੋ ਉਤਰਨੇ ਨਹੀਂ, ਸਰਾਜ ਬਦਲਣਗੇ ਸੂਰਜ ਚੜ੍ਹ ਲੈਣਗੇ। ਕੀ ਸੀ? ਕੀ ਇਨਸਾਫ਼ ਹੌਮੇ ਦੇ ਪੁੱਤ ਕਰਨਗੇ? ਕੀ ਇਹ ਪੱਥਰ ਦੇ ਬੁੱਤ ਕਰਨਗੇ? ਕਹਿਣ ਲੱਗੇ ਕਿ ਚੇਤੇ ਰੱਖੋ ਸੂਲੀ ਟੰਗੇ ਨੇ ਜੋ ਉਹ ਉਤਰਨੇ ਨਹੀਂ, ਰਾਜ ਬਦਲਣਗੇ ਸੂਰਜ ਚੜ੍ਹ ਲੈਣਗੇ। ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਮਾਵਾਂ ਚਲੀਆਂ ਗਈਆਂ, ਪਿਓ ਚਲੇ ਗਏ, ਅੱਜ ਤੱਕ ਸੁਹਾਗਣਾ ਬੈਠੀਆਂ ਨੇ ਇਨਸਾਫ਼ ਦੇ ਇੰਤਜ਼ਾਰ ਵਿੱਚ। ਪਰ ਚੇਤੇ ਰੱਖੋ, ਅਸੀਂ ਲੋਕਾਂ ਨੇ ਉਹਨਾਂ ਸ਼ਹੀਦਾਂ ਦੀ ਕਦਰ ਵੀ ਨਾ ਜਾਣੀ। ਕਿਸੇ ਨੇ ਉੱਥੋਂ ਦੀ ਗੋਲਕ ਖਾਧੀ, ਕਿਸੇ ਨੇ ਸ਼ਹੀਦਾਂ ਦੇ ਨਾਂ ਤੇ ਪੈਸਾ ਇਕੱਠਾ ਕਰਕੇ ਖਾ ਲਿਆ, ਕੀ ਇਹ ਸਿੱਖੀ ਹੈ? ਇਹ ਲੇਖ ਜੋਖੇ ਕਰਨੇ ਪੈਣਗੇ, ਕੌਮ ਕੱਲ ਨੂੰ ਪੁੱਛੇਗੀ, ਆਉਣ ਵਾਲੀਆਂ ਪੀੜ੍ਹੀਆਂ ਪੁੱਛਣਗੀਆਂ, ਜਵਾਬ ਕੀ ਦਿਆਂਗੇ? ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਘੜੀ ਜਾਵਣ, ਕਦੋਂ ਤੱਕ ਇੱਥੇ ਖੜੇ ਰਹਿਣਗੇ? ਆਖੋ ਇਹਨਾਂ ਨੂੰ ਉਜੜੇ ਘੜੀ ਜਾਵਣ, ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ? ਉਸ ਮਿਸਤਰੀ ਦੇਸਰਾਜ ਨੇ ਦਰਬਾਰ ਸਾਹਿਬ ਦੀ ਇਮਾਰਤ ਕਾਇਮ ਕੀਤੀ। ਆ ਸਮਾਂ ਆਇਆ, 10ਵਾਂ ਹਮਲਾ ਹਰਿਮੰਦਰ ਸਾਹਿਬ ਉੱਤੇ ਹੋਇਆ, 10 ਹੋਏ ਨੇ। ਸੁਲਗੀ ਤੋਂ ਸ਼ੁਰੂ ਕਰੋ, ਸੁਲੀ ਚੜ੍ਹ ਕੇ ਆਇਆ, ਸੁਲਭੀ ਚੜ੍ਹ ਕੇ ਆਇਆ, ਮੁਗਲ ਸਿੰਘਾਂ ਚੜ੍ਹ ਕੇ ਆਇਆ, ਭਾਈ ਮਨੀ ਸਿੰਘ ਤੇ ਚੜ੍ਹ ਕੇ ਆਏ ਨੇ, ਮੱਸਾ ਚੜ੍ਹ ਕੇ ਆਇਆ, ਲਖਪਤ ਚੜ੍ਹ ਕੇ ਆਇਆ, ਮੀਰ ਮਨੂ ਚੜ੍ਹ ਕੇ ਆਇਆ, ਤੈਮੂਰ ਚੜ੍ਹ ਕੇ ਆਇਆ, ਅਬਦਾਲੀ ਚੜ੍ਹ ਕੇ ਆਇਆ, ਤੇ ਭੇਖ ਹੀ ਬਦਲਿਆ, ਸਿਰਫ ਚਿਹਰੇ ਹੀ ਚੇਂਜ ਹੋਏ, ਅੰਦਰ ਰੂਹ ਉਹ ਹੀ ਕੰਮ ਕਰਦੀ ਸੀ, ਉਹ ਪਰਤ ਕੇ ਫਿਰ ਆ। ਕਦੋਂ ਕਦੋਂ ਹਮਲੇ ਹੋਏ ਨੇ, ਅੱਗੇ ਪਿੱਛੇ ਕਿਉਂ ਨਹੀਂ ਹੋਏ? ਜਿਸ ਦਿਨ ਉਹਨੇ ਤੱਕਿਆ ਵੀ ਹਰਿਮੰਦਰ ਵਿੱਚ ਸਿੱਖਾਂ ਦੀ ਤਾਕਤ ਇੱਕ ਹੁੰਦੀ ਪਈ ਏ, ਉਸ ਦਿਨ ਫਿਰ ਉਹਨੇ ਕਿਹਾ ਵੀ ਇਸ ਥਾਂ ਤੇ ਹਮਲਾ ਕਰੋ, ਇੱਥੇ ਇਹ ਕੋਈ ਤਾਕਤ ਕੋਈ ਵੀ ਤਬਾਹੀ ਪੈਦਾ ਕਰ ਸਕਦੀ ਹੈ। 10ਵਾਂ ਹਮਲਾ ਆਪਾਂ ਸਭ ਨੂੰ ਪਤਾ ਹੈ, ਹੁਣ ਆਪਾਂ ਸੁਣਿਆ ਵੀ ਕਿ ਸੰਤਾਂ ਦੀ ਸ਼ਹਾਦਤ ਸੰਬੰਧੀ, ਜਨਰਲ ਸਦੇਵ ਸਿੰਘ ਉਹਨਾਂ ਦੀ ਸ਼ਹਾਦਤ ਸੰਬੰਧੀ। ਉਸ ਤੋਂ ਬਾਅਦ ਕਦੀ ਤੱਕਿਓ ਕਿ ਉਸ ਸੂਰਮੇ ਬਹਾਦਰ ਭਾਈ ਸਾਹਿਬ, ਭਾਈ ਅਮਰੀਕ ਸਿੰਘ ਜੀ ਸ਼ਹੀਦ, ਭਾਈ ਥਾਰਾ ਸਿੰਘ ਜੀ। ਮੈਂ ਇੱਕ ਜ਼ਰੂਰ ਗਿਲਾ ਕਹਿ ਲਓ ਚਾਹੇ ਅੰਦਰ ਦੀ ਵੇਦਨਾ ਕਹਿ ਲਓ, ਦੁੱਖ ਹੈ ਇਸ ਚੀਜ਼ ਦਾ। 20 ਸਾਲ ਲੰਘ ਗਏ ਨੇ, ਆਪਣੇ ਆਪਣੇ ਯਤਨ ਕਰਕੇ ਇਤਿਹਾਸਕਾਰਾਂ ਨੇ ਆਪਣੇ ਨਜ਼ਰੀਏ ਨਾਲ ਉਹਨਾਂ ਚੀਜ਼ਾਂ ਨੂੰ ਪੇਸ਼ ਕੀਤਾ, ਭਾਵੇਂ ਕਿਤਾਬ ਲਿਖੀ ਮਾਰਕ ਟੈਲੀ ਨੇ, ਭਾਵੇਂ ਬਰਾਰ ਨੇ ਲਿਖੀ, ਭਾਵੇਂ KPS ਗਿੱਲ ਨੇ ਲਿਖੀ, ਅਨੇਕਾਂ ਕਿਤਾਬਾਂ ਸਿੰਘ ਸਾਹਿਬਾਨਾਂ ਨੇ ਲਿਖੀਆਂ, ਨੇੜੇ ਜਿੰਨੇ ਸੰਤਾਂ ਨੂੰ ਤੱਕਿਆ ਉਹਨਾਂ ਲਿਖੀਆਂ। ਅਫਸੋਸ ਕਿ ਕਿਤੇ ਇਹੋ ਜਿਹਾ ਫੈਸਲਾ ਹੁੰਦਾ, ਅੱਜ ਦਰਬਾਰ ਸਾਹਿਬ ਦਾ ਸਾਕਾ ਹੁੰਦਾ ਸੁਣਾਉਣਾ, ਤੇ ਪੂਰੀਆਂ ਸੂਚਨਾਵਾਂ ਚਸ਼ਮਦੀਦ ਗਵਾਹਾਂ ਦੇ ਨਾਲ ਹੁੰਦੀਆਂ, ਤੇ ਸਾਕੇ ਦਾ ਰੰਗ ਹੀ ਕੁਝ ਹੋਰ ਹੋਣਾ ਸੀ ਕਿ ਖਿੰਡਿਆ ਪਿਆ ਹੈ। ਅਜੇ ਵੀ ਮੌਕਾ ਹੈ, ਉਹ ਲੋਕ ਤੁਹਾਡੇ ਵਿੱਚ ਵੀ ਸੱਜਣ ਬੈਠੇ ਹੋਣਗੇ ਜਿਨ੍ਹਾਂ ਤੱਕਿਆ, ਜਿਨ੍ਹਾਂ ਪਿੰਡੇ ਤੇ ਹੰਡਾਇਆ, ਜਿਨ੍ਹਾਂ ਸਭ ਕੁਝ ਮਾਣਿਆ, ਕਦੀ ਤੱਕਿਓ ਉਹਨਾਂ ਸ਼ਹਾਦਤ ਦਾ ਜਾਮ ਪੀਤਾ। ਮੈਂ ਸਿਰਫ ਸੁਣੀ ਗੱਲ ਕਹਿ ਰਿਹਾ, ਜੋ ਕੰਨਾਂ ਵਿੱਚ ਪਈ ਦਾਵਾ ਨਹੀਂ। ਉੱਥੇ ਇੱਕ ਗੱਲ ਕਹੀ ਸੀ ਕਿ ਜਨਰਲ ਸ਼ਬੇਕ ਸਿੰਘ ਹੁਣੀ ਸ਼ਹੀਦ ਹੋਏ ਨੇ, ਸ਼ਹੀਦ ਹੋਣ ਤੋਂ ਪਹਿਲਾਂ ਇੱਕ ਗੱਲ ਉਹ ਕਹਿੰਦੇ ਸਨ ਕਿ ਮੁੱਦਤਾਂ ਤੋਂ ਮੇਰੀ ਇੱਕ ਅੰਦਰ ਦੀ ਖਾਹਿਸ਼, ਮੈਂ ਅਰਜ਼ ਕੀਤੀ, ਮੈਂ ਤੱਕਿਆ ਨਹੀਂ, ਮੈਂ ਪੜ੍ਹਿਆ ਨਹੀਂ, ਇਸ ਕਰਕੇ ਜੋ ਸੁਣਿਆ ਕਿ ਮੈਂ ਉੱਥੇ ਸ਼ਹਾਦਤ ਦਾ ਜਾਮ ਪੀਵਾਂ ਜਿੱਥੇ ਮੇਰੇ ਪੁਰਖਿਆਂ ਦਾ ਬਹੁਤ ਵੱਡਾ ਥਾਂ ਹੋਵੇ, ਉੱਥੇ ਸ਼ਹੀਦ ਹੋਵਾਂ। ਕਹਿਣ ਲੱਗੇ ਸੱਜਣੇ ਸੀ, ਕਿਸੇ ਨੇ ਸੁਣਾਏ ਸਨੇ ਬਚਨ, ਜੋ ਉੱਥੇ ਤੱਕਿਆ ਉਹਨਾਂ, ਕਹਿੰਦੇ ਨੇ ਅਖੀਰਲੇ ਸਮੇਂ ਸੰਤਾਂ ਮਹਾਂਪੁਰਸ਼ਾਂ ਕੋਲ ਸ਼ਹਾਦਤ ਵੇਲੇ ਸਨ, ਤੇ ਇੱਕੋ ਹੀ ਅਰਦਾਸ ਸੀ ਕਿ ਪਰਤ ਕੇ ਸਿੱਖ ਦੇ ਘਰ ਪੈਦਾ ਹੋਵਾਂ, ਕਿਉਂਕਿ ਇਹਨੇ ਪਰਤ ਪਰਤ ਕੇ ਆਉਣਾ ਹੈ, ਤੇ ਮੈਂ ਇਸ ਦਰਬਾਰ ਸਾਹਿਬ ਤੋਂ ਆਪਣੀ ਜ਼ਿੰਦਗੀ ਕੋਲ ਕਮਾਉਂਦਾ ਰਹਾਂ। ਕਦੀ ਤੱਕਿਓ ਗੁਰੂ ਕੇ ਸਿੱਖੋਂ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਨਵਾਂ ਮਰਜੀਵੜਿਆਂ ਦਾ ਕਾਫਲਾ ਚੱਲਿਆ, ਸੁਲਬੀ, ਸੁਲਗੀ, ਜ਼ਕਰੀਆ, ਮੀਰ ਮੰਨੂ, ਲਖਪਤ ਰਾਏ, ਜਹਾਨ ਖਾਨ, ਕੋਈ ਵੀ ਬਖਸ਼ਿਆ ਨਾ ਗਿਆ, ਤੇ ਜੋੜੀਆਂ ਜੋੜੀਆਂ ਗੁਰੂ ਨੇ ਤੋਰੀਆਂ, ਚਮਕੌਰ ਦੀ ਗੜੀ ਵਿੱਚੋਂ ਤੋੜੀ ਤੋਰੀ ਤੇ ਜੋੜੀ ਤੋਰੀ, ਅਜੀਤ ਤੇ ਜੁਝਾਰ ਤੁਰੇ, ਸਰਹੰਦ ਦੀ ਧਰਤੀ ਤੇ ਤੋਰਿਆ ਤੇ ਜੋੜੀ ਤੁਰੀ, ਤੇ ਜਿੱਦਣ ਦਿੱਲੀ ਦੀ ਵਾਹਿਗੁਰੂ ਬੀਕਾ ਨਹਿਰ ਤੇ ਥਲਾਂ ਵਿੱਚੋਂ ਤੁਰੇ ਤੇ ਜੋੜੀ ਤੁਰੀ, ਜਿੱਦਣ ਦਿੱਲੀ ਦੀ ਧਰਤੀ ਨੂੰ ਗਈ ਤੇ ਜੋੜੀ ਤੁਰੀ, ਤੇ ਸੱਚ ਜਾਣੋ ਜਿੱਦਣ ਪੂਨੇ ਦੀ ਧਰਤੀ ਨੂੰ ਗਈ ਉਦਣ ਵੀ ਜੋੜੀ ਤੁਰੀ। ਅਸੀਂ ਆਪਾਂ ਉਹਨਾਂ ਸ਼ਹੀਦਾਂ ਨੂੰ ਜੇ ਸ਼ਰਧਾ ਤੇ ਫੁੱਲ ਭੇਟ ਕਰਨੇ ਨੇ, ਪਹਿਲੀ ਬੇਨਤੀ ਕਰਾਂਗਾ ਅੰਦਰ ਦੀ ਖੌਨ ਨੂੰ ਛੱਡ ਕੇ ਸੱਚਮੁੱਚ ਸੁਖੀ ਕਮਾਲੀਏ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ, ਛਲ ਨਾਲ, ਪਖੰਡ ਨਾਲ, ਭੇਖ ਨਾਲ ਕਿੰਨੀ ਕੁ ਦੇਰ ਤੱਕ ਚੱਲਾਂਗੇ, ਤੇ ਇਨਸਾਫ਼ ਦੀ ਆਸ ਨਹੀਂ, ਕਿਉਂਕਿ ਸੂਰਮਿਆਂ ਦੇ ਬਾਹੂ ਵੱਲ ਇਨਸਾਫ ਦਿੰਦੇ ਨੇ, ਉਹ ਅਦਾਲਤਾਂ ਦੇ ਦਰਵਾਜ਼ੇ ਨਹੀਂ ਖੜਕਾਉਂਦੇ ਹੁੰਦੇ। ਮੈਂ ਉਸ ਗੱਲ ਤੇ ਸੰਪੂਰਨਤਾ ਕਰਨਾ ਵਾਂ, ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਵਣ, ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ। ਇਹ ਵੀ ਮੇਰਾ ਸ਼ਾਇਦ ਵਹਿਮ ਹੈ ਕਿ ਮੇਰੀ ਕਬਰ ਤੇ ਦੀਵਾ ਬਲੇਗਾ ਕੋਈ, ਜੇ ਹਵਾ ਇਹ ਰਹੀ ਕਬਰਾਂ ਤੇ ਕੀ ਘਰਾਂ ਵਿੱਚ ਵੀ ਦੀਵੇ ਬੁੱਝੇ ਰਹਿਣਗੇ। ਸਤਿਗੁਰੂ ਮੇਰ ਕਰੇ ਸਾਨੂੰ ਸਿੱਖੀ ਦੀ ਦਾਤ ਹੈ। ਇਹ ਸੀ ਸੰਖੇਪ ਜਿਹਾ ਇਤਿਹਾਸ ਜਿਹੜਾ ਆਪ ਨਾਲ ਕੀਤਾ। ਇੱਕ ਬੇਨਤੀ ਕਰਕੇ ਸੰਪੂਰਨਤਾ ਕਰਨੀ, ਜੂਨ ਵਿੱਚ ਇਹ ਘਟਨਾ ਵਾਪਰੀਏ, ਮਹੀਨੇ 4 ਪਏ ਨੇ, ਅਕਤੂਬਰ ਦੇ ਦਿਨ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਜੂਨ ਵਿੱਚ ਦੁਬਾਰਾ, ਉਸ ਦਿਨ ਇੱਕ ਕੀਰਤਨੀਏ ਨੇ ਸ਼ਬਦ ਪੜਿਆ ਸੀ, ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਦੰਡ ਦਿਓ ਹੈ। ਇੱਕ ਆਵਾਜ਼ ਆਈ ਸੀ, ਕੁੱਤਾ ਰਾਜ ਬਹਾਲੀਆ ਫਿਰ ਚੱਕੀ ਚੱਟੇ। ਸਿੱਖ ਭਰੇ ਪਏ ਸਨ ਉਦਣ, ਹਰ ਸਿੱਖ ਦਾ ਸਿਰਦਾ ਬਲੂੰਦਰਿਆ। ਇੱਕ ਆਵਾਜ਼ ਹੋਰ ਆਈ ਜਦੋਂ ਪ੍ਰਕਾਸ਼ ਕੀਤਾ ਕਿ ਸੋਰਠ ਮਹੱਲਾ ਪੰਜਵਾਂ, ਕਿਸੋਂ ਜਾਤੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੀ, ਜੋ ਜੋ ਦਿਸੈ ਵੱਡਾ ਵਡੇਰਾ, ਸੋ ਸੋ ਖਾਕੂ ਰੁਲਸੀ। ਜਦੋਂ 31 ਅਕਤੂਬਰ ਨੂੰ ਭਾਣਾ ਵਾਪਰਿਆ, ਉਦਣ ਆਵਾਜ਼ ਸੀ, ਸੋਰਠ ਮਹੱਲਾ ਤੀਜਾ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਮ ਤੁਦ ਰਾਖ ਲਈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਇਹ ਉਹਦਾ ਵਿਰਧ ਹੈ, ਖੋਈਆਂ ਬੇਅੰਤ ਭੁੱਲਾਂ, ਕਿਰਪਾਲੂ ਸਾਧ ਸੰਗਤ ਆਪ ਕਿਰਪਾ ਕਰਕੇ ਬਖਸ਼ ਦੇਣਾ ਜੀ। ਕੱਲ ਸ਼ਾਮ ਤੋਂ ਸੈਨ ਹੋਜੇ ਗੁਰੂ ਘਰ ਵਿਖੇ ਜੋ ਅਰਦਾਸ ਦੀ ਆਪਾਂ ਕਥਾ ਸ਼ੁਰੂ ਕੀਤੀ ਹੈ, ਉੱਥੇ ਸੰਪੂਰਨਤਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।